ਨਾਨਕ ਜਿਨ ਕਰਤੈ ਕਾਰਨ ਕੀਆ ਸੋ ਜਾਣੈ ਕਰਤਾਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਸ ਕਰਤਾ ਪੁਰਖ ਵਾਹਿਗੁਰੂ ਨੇ ਕਾਰਨ ਕੀਆ, ਵੀ ਇਹ ਕਾਰਨ ਸੰਸਾਰ ਨੂੰ ਪੈਦਾ ਕੀਤਾ ਹੈ, ਜਾਂ ਜਿਸ ਕਰਤਾ ਪੁਰਖ ਵਾਹਿਗੁਰੂ ਨੇ ਕਾਰਨ ਪੈਦਾ ਕੀਤਾ, ਵੀ ਮੁਸਲਮਾਨ ਦੀ ਮਿੱਟੀ ਵੀ ਕਿਵੇਂ ਭਾਂਡਿਆਂ ਦੇ ਰੂਪ ਦੇ ਵਿੱਚ, ਇੱਟਾਂ ਦੇ ਰੂਪ ਦੇ ਵਿੱਚ ਪੈ ਕੇ ਆਵੇ ਵਿੱਚ ਸੜਦੀ ਹੈ। ਸੋ ਜਾਣੈ ਕਰਤਾਰ, ਜਿਸ ਵਾਹਿਗੁਰੂ ਨੇ ਇਹ ਕਾਰਨ ਪੈਦਾ ਕੀਤਾ ਹੈ ਮਿੱਟੀ ਦੇ ਸੜਨ ਦਾ, ਰੂਹ ਦੇ ਸੜਨ ਦਾ, ਇਹਦੇ ਬਾਰੇ ਉਹ ਕਰਤਾਰ ਆਪ ਹੀ ਜਾਣਦਾ ਹੈ, ਇਹਦੇ ਬਾਰੇ ਕੋਈ ਹੋਰ ਨਹੀਂ ਜਾਣ ਸਕਦਾ। ਇਸ ਸ਼ਲੋਕ ਦੇ ਨਾਲ ਇੱਕ ਇਤਿਹਾਸਕ ਗਾਥਾ ਵੀ ਜੁੜੀ ਹੋਈ ਹੈ। ਉਹ ਇਹ ਹੈ ਵੀ ਇੱਕ ਵਾਰੀ ਔਰੰਗਜ਼ੇਬ ਨੇ ਧੰਨ ਸ੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਨੂੰ ਆਪਣੇ ਪਾਸ ਬੁਲਾ ਭੇਜਿਆ, ਬਈ ਤੁਸੀਂ ਮੇਰੇ ਕੋਲ ਆਓ। ਧੰਨ ਗੁਰੂ ਸ੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਨੇ ਜਿੰਨੇ ਵੀ ਕੋਈ ਪੁਰਾਤਨ ਗੁਰਸਿੱਖ ਸਨ, ਮਾਤਬਾਰ ਗੁਰੂ ਘਰ ਦੇ ਸਾਹਿਬਜ਼ਾਦੇ ਸਨ, ਸਾਰਿਆਂ ਨੂੰ ਬੁਲਾਇਆ, ਮੀਟਿੰਗ ਕੀਤੀ, ਅਤੇ ਸਤਿਗੁਰੂ ਮਹਾਰਾਜ ਨੇ ਆਪਣੇ ਮਨ ਦਾ ਖਿਆਲ ਦੱਸਿਆ, ਬਈ ਅਸੀਂ ਤੇ ਪ੍ਰਣ ਕੀਤਾ ਹੋਇਆ ਉਸ ਮਲੇਸ਼ ਦੇ, ਨਾ ਅਸੀਂ ਮੱਥੇ ਲੱਗਣਾ, ਨਾ ਉਸਨੂੰ ਮੱਥੇ ਲਾਉਣਾ। ਹੁਣ ਉਹਨੇ ਕਹਿ ਦਿੱਤਾ ਵੀ ਮੇਰੇ ਪਾਸ ਆਓ, ਅਸੀਂ ਤਾਂ ਉਸਦੇ ਪਾਸ ਜਾਣਾ ਨਹੀਂ। ਹੁਣ ਦੱਸੋ ਤੁਹਾਡੇ ਵਿੱਚੋਂ ਕੋਈ ਜਾ ਸਕਦਾ ਹੈ ਤਾਂ ਉਹਨੂੰ ਭੇਜ ਦਿੱਤਾ ਜਾਵੇ। ਤਾਂ ਉਸ ਵੇਲੇ ਸਾਰੇ ਇਸ ਗੱਲ ਦੀ ਵਿਚਾਰ ਕਰ ਰਹੇ ਸਨ। ਗੁਰੂ ਹਰਿਰਾਜ ਸਾਹਿਬ ਮਹਾਰਾਜ ਦਾ ਵੱਡਾ ਪੁੱਤਰ ਰਾਮ ਰਾਏ ਆਇਆ। ਉਹ ਆ ਕੇ ਸਾਰਿਆਂ ਨੂੰ ਵਿਚਾਰ ਵਿੱਚ ਪਿਆ ਦੇਖ ਕੇ ਕਹਿਣ ਲੱਗਾ, ਬਈ ਕੀ ਗੱਲ ਹੈ, ਤੁਸੀਂ ਸੋਚਾਂ ਵਿੱਚ ਪਏ ਹੋਏ ਹੋ। ਉਹ ਕਹਿੰਦੇ ਵੀ ਔਰੰਗਜ਼ੇਬ ਨੇ ਗੁਰੂ ਮਹਾਰਾਜ ਨੂੰ ਬੁਲਾਇਆ, ਉੱਥੇ ਕੌਣ ਜਾਵੇ, ਗੁਰੂ ਮਹਾਰਾਜ ਤਾਂ ਜਾਣਾ ਨਹੀਂ ਚਾਹੁੰਦੇ। ਤੇ ਕਹਿੰਦਾ ਜਾਣਾ ਚਾਹੀਦਾ, ਕਿਉਂ ਨਹੀਂ ਜਾਣਾ ਚਾਹੀਦਾ? ਤੇ ਸਾਰੇ ਕਹਿਣ ਲੱਗੇ ਫਿਰ ਤੂੰ ਹੀ ਜਾ। ਕਹਿੰਦਾ ਚਲੋ ਮੈਂ ਜਾਣਾ ਹਾਂ। ਰਾਮ ਰਾਏ ਨੇ ਉਸ ਵੇਲੇ ਇਹ ਬੇਨਤੀ ਕੀਤੀ, ਕਹਿੰਦਾ ਚੰਗਾ ਫਿਰ ਇਉਂ ਕਰੋ, ਮੈਂ ਔਰੰਗਜ਼ੇਬ ਦੇ ਕੋਲ ਜਾਣਾ, ਉਹਨੇ ਆਖਣਾ ਮੈਨੂੰ ਕਰਾਮਾਤ ਵਿਖਾਓ, ਤੇ ਤੁਸੀਂ ਮੈਨੂੰ ਕਰਾਮਾਤ ਦਿਓ, ਫਿਰ ਮੈਂ ਉਸਦੇ ਪਾਸ ਜਾਵਾਂਗਾ। ਤੇ ਗੁਰੂ ਹਰਿਰਾਜ ਸਾਹਿਬ ਮਹਾਰਾਜ ਨੇ ਪ੍ਰਸੰਨ ਹੋ ਕੇ ਬਚਨ ਕੀਤਾ, ਕਹਿਣ ਲੱਗੇ ਅੱਛਾ ਅਸੀਂ ਤੇਰੀ ਰਸਨਾ ਤੇ ਵਸਾਂਗੇ, ਜੋ ਤੂੰ ਆਪਣੀ ਜ਼ੁਬਾਨ ਤੋਂ ਗੱਲ ਆਖੇਗਾ ਉਹ ਤੇਰੀ ਪੂਰੀ ਹੋ ਜਾਵੇਗੀ। ਰਾਮ ਰਾਏ ਖੁਸ਼ ਹੋਇਆ, ਤੇ ਰਾਮ ਰਾਏ ਨੇ ਦੱਸਦੇ ਨੇ ਦਿੱਲੀ ਵਿੱਚ ਜਾ ਕੇ 372 ਕਰਾਮਾਤਾਂ ਔਰੰਗਜ਼ੇਬ ਨੂੰ ਦਿਖਾਈਆਂ, ਜੋ ਕੁਛ ਕਹਿੰਦਾ ਸੀ ਉਹ ਕੁਛ ਕਰਕੇ ਵਿਖਾ ਦਿੰਦਾ ਸੀ। ਤੇ ਰਾਮ ਰਾਏ ਦਾ ਔਰੰਗਜ਼ੇਬ ਦੀ ਕਚਹਿਰੀ ਵਿੱਚ ਤੇ ਬੜਾ ਮਾਨ ਸਨਮਾਨ ਹੋਣ ਲੱਗ ਪਿਆ। ਔਰੰਗਜ਼ੇਬ ਉਸਨੂੰ ਆਪਣੇ ਬਰਾਬਰ ਉੱਚੀ ਥਾਂ ਤੇ ਉੱਥੇ ਮੰਜੀ ਲਵਾ ਕੇ ਸਤਿਕਾਰ ਦੇ ਨਾਲ ਬੈਠਾਉਂਦਾ। ਜਿਹੜੇ ਕੱਟੜ ਕਾਜੀ ਮੁਲਾਣੇ ਸਨ ਉਹ ਬੜੇ ਅੰਦਰੋਂ ਔਖੇ ਹੁੰਦੇ, ਬਈ ਅਸੀਂ ਤੇ ਸੋਚਿਆ ਵੀ ਇਹ ਕੋਈ ਕਰਾਮਾਤ ਨਹੀਂ ਵਿਖਾਉਣਗੇ, ਪਰ ਇਸਨੇ ਕਰਾਮਾਤਾਂ ਵਿਖਾ ਕੇ ਬਾਦਸ਼ਾਹ ਨੂੰ ਵੀ ਆਪਣੇ ਮਗਰ ਲਾ ਲਿਆ, ਤੇ ਹੁਣ ਕਿਸੇ ਨਾ ਕਿਸੇ ਢੰਗ ਦੇ ਨਾਲ ਵੀ ਹੁਣ ਇਹਨਾਂ ਦਾ ਆਪਸ ਵਿੱਚ ਫਰਕ ਪਵਾਉਣਾ ਚਾਹੀਦਾ। ਤੇ ਉਹਨਾਂ ਕਾਜੀ ਮੁਲਾਣਿਆਂ ਨੇ ਮਿਲ ਮਿਲਾ ਕੇ ਤੇ ਉਹਨਾਂ ਨੇ ਫਿਰ ਆਹ ਜਿਹੜਾ ਸ਼ਲੋਕ ਸੀ ਨਾ ਗੁਰੂ ਨਾਨਕ ਸਾਹਿਬ ਦਾ, ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ, ਇਹ ਕਿਤੋਂ ਉਹਨਾਂ ਨੇ ਲੱਭ ਲਿਆ ਤੇ ਔਰੰਗਜ਼ੇਬ ਨੂੰ ਜਾ ਕੇ ਭੜਕਾਇਆ, ਬਈ ਦੇਖੋ ਜਿਹੜੇ ਇਹਨਾਂ ਦੇ ਵੱਡ ਕੇ ਧੰਨ ਗੁਰੂ ਨਾਨਕ ਦੇ ਮਹਾਰਾਜ ਹੋਏ ਨੇ, ਉਹਨਾਂ ਨੇ ਸਾਡੇ ਇਸਲਾਮ ਧਰਮ ਦੇ ਉੱਤੇ ਚੋਟ ਕੀਤੀ ਹੈ, ਸਾਡੇ ਮੁਸਲਮਾਨੀ ਧਰਮ ਨੂੰ ਉਹਨਾਂ ਨੇ ਨਿੰਦਿਆ ਹੈ। ਤੇ ਜਦੋਂ ਔਰੰਗਜ਼ੇਬ ਨੇ ਰਾਮ ਰਾਏ ਨੂੰ ਪੁੱਛਿਆ ਵੀ ਕੀ ਗੱਲ ਹੈ, ਸੱਚੀ ਹੈ ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ, ਵੀ ਤੁਹਾਡੇ ਵੱਡੇ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਇਹ ਲਿਖਿਆ ਹੈ ਵੀ ਮੁਸਲਮਾਨ ਦੀ ਮਿੱਟੀ ਵੀ ਸੜਦੀ ਹੈ? ਤੇ ਉਸ ਵੇਲੇ ਜਿਹੜਾ ਰਾਮ ਰਾਏ ਸੀ ਔਰੰਗਜ਼ੇਬ ਦੀ ਚੇਪ ਦੇ ਵਿੱਚ ਆ ਗਿਆ, ਡਰ ਗਿਆ। ਇਹਨੇ ਸੋਚਿਆ ਜੇ ਮੈਂ ਮਿੱਟੀ ਮੁਸਲਮਾਨ ਕੀ ਕਹਿ ਦਿੱਤਾ ਤੇ ਔਰੰਗਜ਼ੇਬ ਨੇ, ਬਾਦਸ਼ਾਹ ਮੁਸਲਮਾਨ ਸੀ, ਇਹਨੇ ਗੁੱਸੇ ਹੋ ਜਾਣਾ। 13,000 ਰੁਪਇਆ ਰੋਜ਼ ਸ਼ਾਹੀ ਖਜ਼ਾਨੇ ਦੇ ਵਿੱਚੋਂ ਰਾਮ ਰਾਏ ਨੂੰ ਮਿਲਦਾ ਸੀ, 13,000 ਰੁਪਇਆ ਉਸ ਵੇਲੇ ਮਹਿਨਾ ਰਖਾਉਂਦਾ ਸੀ ਹਰ ਰੋਜ਼, 13,000 ਰੁਪਇਆ ਔਰੰਗਜ਼ੇਬ ਨੂੰ ਦਿੰਦਾ ਸੀ ਤੇ ਇਹਨੂੰ ਇੱਕ ਦੇਹਰਾਦੂਨ ਰਿਆਸਤ ਵੀ ਦਿੱਤੀ। ਇਸ ਲਈ ਹੁਣ ਇਹਨੇ ਸੋਚਿਆ ਵੀ ਜੇ ਮੈਂ ਮਿੱਟੀ ਮੁਸਲਮਾਨ ਕੀ ਕਹਿ ਦਿੱਤਾ ਤੇ ਬਾਦਸ਼ਾਹ ਨਾਰਾਜ਼ ਨਾ ਹੋ ਜਾਵੇ ਤੇ ਜਿਹੜੀਆਂ ਸੁੱਖ ਸਹੂਲਤਾਂ ਰਿਆਸਤਾਂ ਮੈਨੂੰ ਮਿਲੀਆਂ ਨੇ ਕਿਧਰੇ ਖੋਈ ਨਾ ਲਵੇ। ਇਸ ਗੱਲ ਤੋਂ ਉਸਨੇ ਉਸ ਦੀ ਖੁਸ਼ਾਮਤ ਵਿੱਚ ਆ ਕੇ ਇਹ ਗੱਲ ਕਹਿ ਦਿੱਤੀ। ਕਹਿਣ ਲੱਗਾ, ਬਾਦਸ਼ਾਹ ਨਹੀਂ, ਬਈ ਇੱਥੇ ਮਿੱਟੀ ਮੁਸਲਮਾਨ ਕੀ ਨਹੀਂ ਸੀ, ਗੁਰੂ ਮਹਾਰਾਜ ਨੇ ਲਿਖਿਆ, ਬਲਕਿ ਮਿੱਟੀ ਬੇਈਮਾਨ ਕੀ ਲਿਖਿਆ, ਵੀ ਬੇਈਮਾਨ ਦੀ ਮਿੱਟੀ ਇੱਥੇ ਗੁਰੂ ਮਹਾਰਾਜ ਨੇ ਲਿਖਿਆ ਸੀ। ਤੇ ਜਦੋਂ ਇੰਨੀ ਗੱਲ ਆਖੀ, ਚਲੋ ਬਾਦਸ਼ਾਹ ਤੇ ਚੁੱਪ ਕਰ ਗਿਆ, ਕਾਜੀ ਮੁਲਾਣੇ ਵੀ ਸਾਰੇ ਖਾਮੋਸ਼ ਹੋ ਗਏ, ਵੀ ਇਹ ਤੇ ਬੇਈਮਾਨ ਦੀ ਗੱਲ ਹੈ। ਪਰ ਇਹੀ ਗੱਲ ਚੱਲਦੀ ਚੱਲਦੀ ਧੰਨ ਸ੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਦੇ ਕੰਨਾਂ ਵਿੱਚ ਪਈ, ਵੀ ਰਾਮ ਰਾਏ ਨੇ ਔਰੰਗਜ਼ੇਬ ਦੀ ਖੁਸ਼ਾਮਤ ਵਿੱਚ ਜਾਂ ਉਹਦੀ ਚੇਪ ਦੇ ਵਿੱਚ ਆ ਕੇ ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਦੀ ਬਾਣੀ ਜ਼ਬਾਨੀ ਕਲਾਮੀ ਬਦਲ ਦਿੱਤੀ ਹੈ। ਉਹਨੇ ਮਿੱਟੀ ਮੁਸਲਮਾਨ ਕੀ ਦੀ ਥਾਂ ਮਿੱਟੀ ਬੇਈਮਾਨ ਕੀ ਪਾਠ ਕਹਿ ਕੇ ਬਾਦਸ਼ਾਹ ਨੂੰ ਚੁੱਪ ਕਰਵਾਇਆ ਹੈ, ਬਾਦਸ਼ਾਹ ਦੀ ਤਸੱਲੀ ਕਰਵਾਈ ਹੈ। ਧੰਨ ਗੁਰੂ ਸ੍ਰੀ ਹਰਿਰਾਜ ਸਾਹਿਬ ਮਹਾਰਾਜ ਇਸ ਗੱਲ ਤੇ ਇੰਨੇ ਨਾਰਾਜ਼ ਹੋਏ, ਉਸੇ ਵੇਲੇ ਸੁਨੇਹਾ ਭੇਜਿਆ, ਕਹਿਣ ਲੱਗੇ, ਜਿਸ ਰਾਮ ਰਾਏ ਨੇ ਔਰੰਗਜ਼ੇਬ ਦੀ ਚੇਪ ਦੇ ਵਿੱਚ ਆ ਕੇ ਤੇ ਉਸਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਬਦਲੀ ਹੈ, ਚਾਹੇ ਜ਼ਬਾਨੀ ਕਲਾਮੀ ਹੀ ਸਹੀ, ਉਹ ਸਾਡੇ ਮੱਥੇ ਨਾ ਲੱਗੇ। ਤੇ ਗੁਰੂ ਮਹਾਰਾਜ ਨੇ ਉਸਨੂੰ ਮੱਥੇ ਨਹੀਂ ਸੀ ਲਾਇਆ, ਉਸਨੇ ਬਥੇਰੇ ਮਿੰਨਤਾਂ ਤਰਲੇ ਵੀ ਕੀਤੇ, ਆਇਆ ਵੀ, ਪਰ ਗੁਰੂ ਮਹਾਰਾਜ ਨੇ ਆਖਿਆ ਸਾਡੇ ਮੱਥੇ ਨਾ ਲੱਗੇ। ਏਡਾ ਵੱਡਾ ਅਸੂਲ ਗੁਰੂ ਮਹਾਰਾਜ ਨੇ ਆਪਣਾ ਸਿਰ ਤੋੜ ਨਿਭਾਇਆ। ਹੁਣ ਤੱਕ ਰਾਮ ਰਾਈਆਂ ਨੂੰ ਗੁਰੂ ਪੰਥ ਵਿੱਚ ਵੀ ਕੋਈ ਮੱਥੇ ਨਹੀਂ ਲਾਉਂਦਾ, ਇਸ ਲਈ ਕਿਉਂਕਿ ਇਹਨਾਂ ਨੇ ਬਾਣੀ ਬਦਲੀ ਸੀ, ਜ਼ਬਾਨੀ ਕਲਾਮੀ, ਮੁਸਲਮਾਨ ਦੀ ਥਾਂ ਬੇਈਮਾਨ ਕੀ ਮਿੱਟੀ ਆਖਿਆ ਸੀ। ਤੇ ਉਸ ਵੇਲੇ ਗੁਰੂ ਹਰਿਰਾਜ ਸਾਹਿਬ ਮਹਾਰਾਜ ਨੇ ਬਚਨ ਕੀਤਾ, ਕਹਿਣ ਲੱਗੇ, ਜਦੋਂ ਤੈਨੂੰ ਅਸੀਂ ਇਹ ਗੱਲ ਆਖੀ ਸੀ ਬਈ ਤੂੰ ਜੋ ਮੁਖੋਂ ਆਖੇਗਾ ਤੇਰਾ ਬਚਨ ਪੂਰਾ ਹੋਵੇਗਾ, ਤੂੰ ਉਸਦੀ ਚੇਪ ਦੇ ਵਿੱਚ ਕਿਉਂ ਆਇਆ? ਤੂੰ ਔਰੰਗਜ਼ੇਬ ਨੂੰ ਮੁਸਲਮਾਨਾਂ ਦੀ ਰੂਹ ਸੜਦੀ ਵਿਖਾ ਸਕਦਾ ਸੀ, ਤੇਰੇ ਵਿੱਚ ਇਹ ਸਮਰੱਥਾ ਸੀ, ਗੁਰੂ ਦੇ ਬਚਨਾਂ ਵਿੱਚ ਤਾਕਤ ਸੀ, ਤੂੰ ਕਿਉਂ ਨਹੀਂ ਗੁਰੂ ਤੇ ਭਰੋਸਾ ਰੱਖਿਆ, ਕਿਉਂ ਉਸਦੀ ਚੇਪ ਦੇ ਵਿੱਚ ਆਇਆ? ਇਸ ਲਈ ਹੁਣ ਤੇਰਾ ਸਾਡੇ ਨਾਲ ਕੋਈ ਸੰਬੰਧ ਨਹੀਂ ਰਿਹਾ। ਇਹ ਵੀ ਇਹ ਸ਼ਲੋਕ ਇਸ ਘਟਨਾ ਦੇ ਨਾਲ ਜੁੜਿਆ ਹੋਇਆ ਹੈ, ਇਸ ਲਈ ਵਿਚਾਰ ਸੰਗਤਾਂ ਨੂੰ ਸਰਵਣ ਕਰਵਾਈ ਗਈ ਹੈ ਵੀ ਮੁਸਲਮਾਨਾਂ ਦੀ ਮਿੱਟੀ ਕਿਵੇਂ ਸੜਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਬਾਅਦ ਦਲੀਲ ਉਸਨੂੰ ਸਿੱਧ ਕਰਕੇ ਵਿਖਾਇਆ ਹੈ ਵੀ ਮੁਸਲਮਾਨਾਂ ਦੀ ਮਿੱਟੀ ਜਦੋਂ ਘੁਮਿਆਰ ਲੈ ਜਾਂਦਾ ਹੈ, ਉਹਦੇ ਭਾਂਡੇ ਕੱਢਦਾ, ਇੱਟਾਂ ਬਣਾਉਂਦਾ ਹੈ, ਫਿਰ ਉਹਨਾਂ ਨੂੰ ਆਵੇ ਦੀ ਅੱਗ ਵਿੱਚ ਪਾ ਦਿੰਦਾ ਹੈ, ਮੁਸਲਮਾਨੀ ਮਤ ਅਨੁਸਾਰ ਮੁਸਲਮਾਨ ਦੀ ਮਿੱਟੀ ਤੇ ਰੂਹ ਕਬਰ ਦੇ ਵਿੱਚ ਹੁੰਦੀ ਹੈ, ਤੇ ਫਿਰ ਉਹ ਮਿੱਟੀ ਤੇ ਰੂਹ ਆਵੇ ਦੇ ਵਿੱਚ ਪੈ ਕੇ ਸੜਦੀ ਹੈ ਤੇ ਰੋਂਦੀ ਹੈ। ਇਸ ਲਈ ਜਿਹੜੇ ਲੋਕ ਇਹ ਕਹਿੰਦੇ ਨੇ ਵੀ ਕਾਫਰਾਂ ਦੀ ਮਿੱਟੀ ਸੜਦੀ ਹੈ ਤੇ ਮੁਸਲਮਾਨਾਂ ਦੀ ਮਿੱਟੀ ਨਹੀਂ, ਤੇ ਗੁਰੂ ਮਹਾਰਾਜ ਕਹਿੰਦੇ ਨਹੀਂ, ਮੁਸਲਮਾਨਾਂ ਦੀ ਵੀ ਮਿੱਟੀ ਸੜਦੀ ਹੈ, ਇਹ ਗੱਲ ਸਿੱਧ ਕਰ ਦਿੱਤੀ। ਲੋ ਸਤਿਗੁਰੂ ਨੇ ਨਾਲ ਇਹ ਵੀ ਆਖਿਆ, ਜਿਸ ਕਰਤਾ ਪੁਰਖ ਵਾਹਿਗੁਰੂ ਨੇ ਕਾਰਨ ਪੈਦਾ ਕੀਤਾ ਹੈ, ਅਸਲੀ ਉਹ ਅਕਾਲ ਪੁਰਖ ਵਾਹਿਗੁਰੂ ਹੀ ਇਹਦੇ ਬਾਰੇ ਜਾਣਦਾ ਹੈ। ਹੁਣ ਪੌੜੀ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਦੀ ਮਹਿਮਾ ਵਰਣਨ ਕਰਦੇ ਹਨ। ਪੌੜੀ ਬਿਨ ਸਤਿਗੁਰੂ ਕਿਨੈ ਨਾ ਪਾਇਓ, ਬਿਨ ਸਤਿਗੁਰੂ ਕਿਨੈ ਨਾ ਪਾਇਆ। ਹਜ਼ੂਰ ਫਰਮਾਉਂਦੇ ਨੇ, ਬਿਨਾਂ ਸਤਿਗੁਰੂ ਤੋਂ ਨਾ ਕਿਸੇ ਨੇ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕੀਤਾ, ਬਿਨ ਸਤਿਗੁਰੂ ਕਿਨੈ ਨਾ ਪਾਇਆ, ਤੇ ਨਾ ਕਿਸੇ ਨੇ ਹੁਣ ਬਿਨਾਂ ਸਤਿਗੁਰੂ ਦੀ ਕਿਰਪਾ ਤੋਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕੀਤਾ ਹੈ, ਕਿਉਂਕਿ ਗੁਰਮਤ ਦਾ ਸਿਧਾਂਤ ਗੁਰਪ੍ਰਸਾਦ ਸ਼ਬਦ ਤੇ ਟਿਕਿਆ ਹੋਇਆ। ਸਤਿਗੁਰ ਵਿੱਚ ਆਪ ਰੱਖੇ ਓਨ ਕਰ ਪ੍ਰਗਟ ਆਖ ਸੁਣਾਇਆ। ਲੋ ਹਜ਼ੂਰ ਕਹਿੰਦੇ ਨੇ, ਉਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਗੱਲ ਪ੍ਰਗਟ ਕਰਕੇ ਸਾਰੇ ਲੋਕਾਂ ਨੂੰ ਆਖ ਕੇ ਸੁਣਾ ਦਿੱਤੀ ਹੈ। ਕਿਹੜੀ ਗੱਲ? ਸਤਿਗੁਰ ਵਿੱਚ ਆਪ ਰੱਖੀ ਹੋਣ। ਉਸ ਅਕਾਲ ਪੁਰਖ ਨੇ ਸਤਿਗੁਰੂ ਦੇ ਸਰੂਪ ਦੇ ਵਿੱਚ ਆਪਣੇ ਆਪ ਨੂੰ ਪ੍ਰਗਟ ਕਰਕੇ ਰੱਖਿਆ ਹੋਇਆ, ਵੀ ਗੁਰੂ ਦੇ ਵਿੱਚ ਰੱਬ ਆਪ ਬੈਠਾ, ਗੁਰੂ ਆਪ ਪਰਮੇਸ਼ਰ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਗੁਰੂ ਬਾਹਰੋਂ ਭਾਵੇਂ ਇਨਸਾਨ ਹੈ, ਪਰ ਅੰਦਰੋਂ ਉਹ ਭਗਵਾਨ ਹੈ। ਸਤਿਗੁਰੂ ਦੇ ਵਿੱਚ ਵਾਹਿਗੁਰੂ ਨੇ ਆਪਣੇ ਆਪ ਨੂੰ ਪ੍ਰਗਟ ਕਰਕੇ ਰੱਖਿਆ ਹੋਇਆ, ਇਹ ਗੱਲ ਸਾਰੀ ਦੁਨੀਆਂ ਨੂੰ ਪ੍ਰਗਟ ਆਖ ਕੇ ਸੁਣਾ ਦਿੱਤੀ ਹੈ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਲੋ ਹਜ਼ੂਰ ਕਹਿੰਦੇ ਨੇ, ਭਾਈ ਸਤਿਗੁਰੂ ਦੇ ਨਾਲ ਮਿਲਣ ਕਰਕੇ ਹਮੇਸ਼ਾ ਲਈ ਜੀਵ ਮੁਕਤ ਹੋ ਜਾਂਦਾ ਹੈ, ਪਰ ਉਹ ਜਿਨ ਵਿੱਚੋਂ ਮੋਹ ਚੁਕਾਇਆ, ਜਿਸ ਨੇ ਗੁਰੂ ਦੇ ਨਾਲ ਪਿਆਰ ਕਰਕੇ, ਗੁਰੂ ਦੇ ਨਾਲ ਸ਼ਰਧਾ ਭਾਵਨਾ ਧਾਰਨ ਕਰਕੇ ਮੋਹ ਚੁਕਾਇਆ, ਪਰਿਵਾਰ ਦਾ, ਸੰਸਾਰ ਦਾ, ਮਾਇਆ ਦਾ ਮੋਹ ਚੁਕਾ ਦਿੱਤਾ, ਬਈ ਉਹ ਮੁਕਤ ਹੋ ਗਿਆ। ਉਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ। ਲੋ ਹਜ਼ੂਰ ਕਹਿੰਦੇ ਨੇ ਸਭ ਤੋਂ ਉਤਮ ਵਿਚਾਰ ਇਹ ਹੈ, ਸਭ ਤੋਂ ਸ੍ਰੇਸ਼ਟ ਵਿਚਾਰ ਇਹ ਹੈ ਵੀ ਜਿਸ ਨੇ ਸੱਚੇ ਵਾਹਿਗੁਰੂ ਦੇ ਨਾਲ ਚਿੱਤ ਜੋੜ ਲਿਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ। ਫਿਰ ਉਹਨਾਂ ਨੇ ਜਗ ਦਾ ਜੀਵਨ ਸਰੂਪ ਤੇ ਰਿਜਕ ਦਾਤਾ ਅਕਾਲ ਪੁਰਖ ਵਾਹਿਗੁਰੂ ਪ੍ਰਾਪਤ ਕਰ ਲਿਆ ਹੈ। ਇਹਦਾ ਮਤਲਬ ਇਹ ਹੈ ਵੀ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ ਤੇ ਗੁਰੂ ਮਹਾਰਾਜ ਨੇ ਉਹਨੂੰ ਸੱਚੇ ਨਾਮ ਦੀ ਦਾਤ ਬਖਸ਼ਿਸ਼ ਕਰ ਦਿੱਤੀ, ਜਿਹਨੇ ਸੱਚੇ ਨਾਮ ਦੇ ਨਾਲ ਚਿੱਤ ਜੋੜ ਲਿਆ ਤੇ ਉਹਨੇ ਅੱਗੇ ਜਗ ਜੀਵਨ ਦਾਤਾ ਵਾਹਿਗੁਰੂ ਪਰਮੇਸ਼ਰ ਪ੍ਰਾਪਤ ਕਰ ਲਿਆ। ਸਲੋਕ ਮਹੱਲਾ ਪਹਿਲਾ, ਹੋਂ ਵਿੱਚ ਆਇਆ ਹੋਂ ਵਿੱਚ ਗਇਆ, ਹੋਂ ਵਿੱਚ ਜੰਮਿਆ ਹੋਂ ਵਿੱਚ ਮੋਆ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ। ਹੁਣ ਸੱਤਵੇਂ ਸਲੋਕ ਦੇ ਅੰਦਰ ਇਸ ਮਨੁੱਖ ਦਾ ਜਨਮ ਤੋਂ ਲੈ ਕੇ ਮਰਨ ਤੱਕ ਜਿਤਨਾ ਵੀ ਕਾਰ ਵਿਹਾਰ ਹੈ ਉਹਨੂੰ ਹੋਂ ਦੇ ਨਾਲ ਹੋਂ ਦੇ ਵਿੱਚ ਬਿਆਨ ਕਰਦੇ ਹਨ। ਹੋਂ ਵਿੱਚ ਆਇਆ, ਇਹ ਜਿਹੜਾ ਜੀਵ ਹੈ ਹੋਂ ਦੇ ਵਿੱਚ ਹੀ ਆਇਆ, ਮੈਂ ਦੇ ਵਿੱਚ ਹੀ ਆਇਆ। ਹੋਂ ਨੂੰ, ਹੋਂ ਦਾ ਅਰਥ ਮੈਂ ਹੀ ਹਾਂ, ਅਤੇ ਇਹਨੂੰ ਖੁਦੀ ਵੀ ਕਹਿ ਦਿੰਦੇ ਨੇ। ਇਹ ਮਨੁੱਖ ਖੁਦੀ ਵਿੱਚ ਹੀ ਆਇਆ ਹੈ ਅਤੇ ਖੁਦੀ ਵਿੱਚ ਹੀ ਚਲਿਆ ਗਿਆ। ਹੋਂ ਵਿੱਚ ਜੰਮਿਆ ਹੋਂ ਵਿੱਚ ਮੋਆ, ਇਹ ਮਨੁੱਖ ਝੂਠੀ ਮੈਂ ਦੇ ਵਿੱਚ ਹੀ ਜੰਮਿਆ ਅਤੇ ਝੂਠੀ ਮੈਂ ਦੇ ਵਿੱਚ ਹੀ ਅਖੀਰ ਮਰ ਗਿਆ। ਪਾਪ ਸ਼ੁਰੂ ਤੋਂ ਲੈ ਕੇ ਮਨੁੱਖ ਹੋਂ ਦੇ ਵਿੱਚ ਹੀ ਸਾਰਾ ਕੁਝ ਕਰਦਾ ਆ ਰਿਹਾ ਹੈ। ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ, ਹੋਂ ਵਿੱਚ ਖਟਿਆ ਹੋਂ ਵਿੱਚ ਗਇਆ। ਦੇਖ ਲਓ ਇਹ ਮਨੁੱਖ ਹੋਂ ਦੇ ਵਿੱਚ ਹੀ, ਇਸਨੇ ਜੋ ਕੁਛ ਦਿੱਤਾ ਹੈ ਨਾ ਉਹ ਵੀ ਹੋਂ ਵਿੱਚ ਹੀ ਦਿੱਤਾ। ਕੋਈ ਮਨੁੱਖ ਕਿਸੇ ਨੇ ਕੋਈ ਚੀਜ਼ ਦਿੰਦਾ ਹੈ ਅਤੇ ਚਾਹੇ ਗੁਰੂ ਘਰ ਨੂੰ ਵੀ ਦਿੰਦਾ ਹੈ, ਉਹ ਹੋਂ ਦੇ ਵਿੱਚ ਹੀ ਦਿੰਦਾ ਵੀ ਮੈਂ ਦਿੱਤਾ। ਉਹਦੇ ਅੰਦਰ ਮੈਂ ਪ੍ਰਧਾਨ ਹੁੰਦੀ ਹੈ, ਹੰਕਾਰ ਬੋਲਦਾ। ਹੋਂ ਵਿੱਚ ਦਿੱਤਾ, ਹੋਂ ਦੇ ਵਿੱਚ ਹੀ ਮਨੁੱਖ ਨੇ ਕਿਸੇ ਨੂੰ ਕੋਈ ਪਦਾਰਥ ਦਿੱਤਾ ਹੈ, ਹੋਂ ਵਿੱਚ ਲਿਆ ਅਤੇ ਹੋਂ ਦੇ ਵਿੱਚ ਹੀ ਇਸਨੇ ਲੈ ਲਿਆ। ਭਾਵ ਇੱਕ ਪਾਸੇ ਜੇ ਅਸੀਂ ਕਿਸੇ ਨੂੰ ਕੁਛ ਦਿੰਦੇ ਹਾਂ ਉਦੋਂ ਵੀ ਹੰਕਾਰ ਦੇ ਵਿੱਚ ਹੀ, ਹੋਂ ਦੇ ਵਿੱਚ ਹੀ ਅਸੀਂ ਹਮੇਸ਼ਾ ਲਈ ਬਰਾਜਦੇ ਹਾਂ, ਅਤੇ ਜਦੋਂ ਕਿਸੇ ਕੋਲੋਂ ਕੁਛ ਚੀਜ਼ ਲੈਂਦੇ ਹਾਂ ਉਸ ਵੇਲੇ ਵੀ ਮੈਂ ਹੀ ਸਾਡੇ ਅੰਦਰ ਬੋਲਦੀ ਰਹਿੰਦੀ ਹੈ। ਹੋਂ ਵਿੱਚ ਖਟਿਆ ਹੋਂ ਵਿੱਚ ਗਇਆ, ਹਜ਼ੂਰ ਕਹਿੰਦੇ ਨੇ ਹੋਂ ਦੇ ਵਿੱਚ ਹੀ ਮਨੁੱਖ ਨੇ ਲਾਹਾ ਖਟਿਆ, ਕੋਈ ਪਦਾਰਥ ਪ੍ਰਾਪਤ ਕੀਤਾ ਅਤੇ ਹੋਂ ਦੇ ਵਿੱਚ ਹੀ ਚਲਿਆ ਗਿਆ। ਇਹਦਾ ਮਤਲਬ ਇਹ ਹੈ ਜਦੋਂ ਮਨੁੱਖ ਕੋਈ ਨਫ਼ਾ ਖੱਟਦਾ ਉਸ ਵੇਲੇ ਵੀ ਹੰਕਾਰ ਦੇ ਵਿੱਚ ਹੀ ਬੋਲਦਾ, ਅਤੇ ਜਦੋਂ ਇਹਦਾ ਕੁਛ ਚਲਿਆ ਜਾਂਦਾ ਫਿਰ ਵੀ ਹੰਕਾਰ ਦੇ ਵਿੱਚ ਹੀ ਬੋਲਦਾ, ਹੋਂ ਦੇ ਵਿੱਚ ਹੀ ਬੋਲਦਾ ਵੀ ਮੈਂ ਆਹ ਖੱਟਿਆ ਸੀ, ਹੁਣ ਮੇਰਾ ਇੰਨਾ ਗੁਆਚ ਗਿਆ, ਇੰਨਾ ਨੁਕਸਾਨ ਹੋ ਗਿਆ। ਦੋਨਾਂ ਹਾਲਤਾਂ ਦੇ ਵਿੱਚ ਮਨੁੱਖ ਹੋਂ ਦੇ ਵਿੱਚ ਹੀ ਹਮੇਸ਼ਾ ਲਈ ਕਿਰਿਆ ਰਹਿੰਦਾ ਹੈ। ਹੋਂ ਵਿੱਚ ਸੱਚਿਆਰ ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ। ਲੋ ਹਜ਼ੂਰ ਕਹਿੰਦੇ ਨੇ ਹੋਂ ਦੇ ਵਿੱਚ ਹੀ ਮਨੁੱਖ ਸੱਚਿਆਰ ਬਣਦਾ। ਕਈ ਵਾਰੀ ਮਨੁੱਖ ਬਈ ਸੱਚਿਆਰ ਹੋਣ ਦਾ ਦਾਅਵਾ ਕਰਦਾ, ਮੈਂ ਸੱਚਾ ਹਾਂ, ਦੂਜੇ ਸਾਰੇ ਝੂਠੇ ਨੇ, ਅਤੇ ਹੁੰਦਾ ਹੰਕਾਰ ਹੀ ਆ ਉਹਦੇ ਮਨ ਦੇ ਵਿੱਚ। ਹੋਂ ਵਿੱਚ ਸੱਚਿਆਰ, ਹੋਂ ਦੇ ਵਿੱਚ ਹੀ ਸੱਚਿਆਰ ਬਣਦਾ ਅਤੇ ਹੋਂ ਦੇ ਵਿੱਚ ਹੀ ਕੂੜਿਆਰ ਝੂਠਾ ਬਣਦਾ। ਸੱਚਾ ਵੀ ਜਦੋਂ ਬਣਦਾ ਉਸ ਵੇਲੇ ਵੀ ਹੋਂ ਦੇ ਵਿੱਚ ਬੋਲਦਾ, ਜਦੋਂ ਝੂਠਾ ਬਣਦਾ ਉਸ ਵੇਲੇ ਵੀ ਹੋਂ ਦੇ ਵਿੱਚ ਹੀ ਹੁੰਦਾ। ਸੱਚਿਆਰ ਅਤੇ ਕੂੜਿਆਰ ਬਣ ਦੇ ਵਿੱਚ ਵੀ ਹੋਂ ਹੀ ਪ੍ਰਧਾਨ ਹੁੰਦੀ ਹੈ। ਹੋਂ ਵਿੱਚ ਪਾਪ ਪੁੰਨ ਵਿਚਾਰ, ਹਜ਼ੂਰ ਕਹਿੰਦੇ ਨੇ ਹੋਂ ਦੇ ਵਿੱਚ ਹੀ ਮਨੁੱਖ ਪਾਪ ਕਰਦਾ ਹੈ ਅਤੇ ਹੋਂ ਦੇ ਵਿੱਚ ਹੀ ਪੁੰਨ ਦੀ ਵਿਚਾਰ ਕਰਦਾ ਹੈ। ਪਾਪ ਕਰਨ ਵੇਲੇ ਵੀ ਹੋਮੇ ਪ੍ਰਧਾਨ ਹੁੰਦੀ ਹੈ ਅਤੇ ਪੁੰਨ ਕਰਨ ਵੇਲੇ ਵੀ ਹੋਮੇ ਹੀ ਪ੍ਰਧਾਨ ਹੁੰਦੀ ਹੈ। ਹੋਂ ਵਿੱਚ ਨਰਕ ਸੁਰਗ ਅਵਤਾਰ। ਲੋ ਹਜ਼ੂਰ ਕਹਿੰਦੇ ਨੇ ਹੋਂ ਦੇ ਵਿੱਚ ਹੀ ਮਨੁੱਖ ਨਰਕ ਦੇ ਵਿੱਚ ਜਾ ਕੇ ਪੈਂਦਾ ਹੈ ਅਤੇ ਹੋਂ ਦੇ ਵਿੱਚ ਹੀ ਸੁਰਗ ਅਵਤਾਰ, ਸੁਰਗ ਦੇ ਵਿੱਚ ਜਾ ਕੇ ਅਵਤਾਰ ਉਤਰਦਾ ਹੈ। ਅਵਤਾਰ ਦਾ ਅਰਥ ਹੁੰਦਾ ਉਤਰਨਾ। ਹਜ਼ੂਰ ਕਹਿੰਦੇ ਨੇ ਮਨੁੱਖ ਹੋਂ ਦੇ ਵਿੱਚ ਹੀ ਨਰਕਾਂ ਵਿੱਚ ਜਾਂਦਾ ਹੈ ਅਤੇ ਹੋਂ ਦੇ ਵਿੱਚ ਹੀ ਸਵਰਗ ਦੇ ਵਿੱਚ ਜਾ ਕੇ ਉਤਰਦਾ ਹੈ। ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ, ਹੋਂ ਵਿੱਚ ਧੋਵੈ। ਇਹ ਮਨੁੱਖ ਜਦੋਂ ਹੱਸਦਾ ਉਸ ਵੇਲੇ ਵੀ ਹੋਂ ਦੇ ਵਿੱਚ ਹੀ ਹੁੰਦਾ, ਤੇ ਜਦੋਂ ਰੋਂਦਾ ਉਸ ਵੇਲੇ ਵੀ ਹੋਂਦ ਦੇ ਵਿੱਚ ਹੀ ਹੁੰਦਾ ਵੀ ਮੈਂ ਬੜਾ ਦੁਖੀ ਹਾਂ। ਜਦੋਂ ਮਨੁੱਖ ਦੁਖੀ ਹੋ ਕੇ ਰੋਂਦਾ ਉਸ ਵੇਲੇ ਵੀ ਹਉਮੈ ਦੇ ਵਿੱਚ ਹੀ ਹੁੰਦਾ ਤੇ ਜਦੋਂ ਹੱਸਦਾ ਖੁਸ਼ ਹੁੰਦਾ ਉਸ ਵੇਲੇ ਵੀ ਹੋਂਦ ਦੇ ਵਿੱਚ ਹੀ ਹੁੰਦਾ। ਹੋਂ ਵਿੱਚ ਭਰੀਐ ਹੋਂ ਵਿੱਚ ਧੋਵੈ, ਹੋਂ ਦੇ ਵਿੱਚ ਹੀ ਮਨੁੱਖ ਆਪਣੇ ਜੀਵਨ ਨੂੰ ਪਾਪਾਂ ਨਾਲ ਗੁਨਾਹਾਂ ਨਾਲ ਭਰਦਾ ਰਹਿੰਦਾ ਤੇ ਹੋਂ ਵਿੱਚ ਧੋਵੈ ਤੇ ਹੋਂ ਦੇ ਵਿੱਚ ਹੀ ਫਿਰ ਉਹਨਾਂ ਨੂੰ ਧੋਣ ਲੱਗ ਜਾਂਦਾ। ਵੀ ਪਹਿਲਾਂ ਮਨੁੱਖ ਹੋਂ ਦੇ ਵਿੱਚ ਪਾਪ ਕਰਦਾ, ਮੈਲ ਭਰੀ ਜਾਂਦਾ ਹੈ ਤੇ ਫਿਰ ਉਸ ਮੈਲ ਨੂੰ ਧੋਣ ਵਾਸਤੇ ਕਿਧਰੇ ਤੀਰਥਾਂ ਤੇ ਜਾਂਦਾ, ਕਿਧਰੇ ਕੋਈ ਪੂਜਾ ਪਾਠ ਕਰਦਾ ਕਰਵਾਉਂਦਾ। ਹੋਂ ਦੇ ਵਿੱਚ ਹੀ ਮੈਲ ਭਰਦਾ, ਹੋਂ ਦੇ ਵਿੱਚ ਹੀ ਮੈਲ ਨੂੰ ਧੋਣ ਲੱਗ ਜਾਂਦਾ ਹੈ। ਹੋਂ ਵਿੱਚ ਜਾਤੀ ਜਨਸੀ ਖੋਵੈ। ਲੋ ਹਜ਼ੂਰ ਕਹਿੰਦੇ ਨੇ ਹੋਂ ਦੇ ਵਿੱਚ ਹੀ ਜਿਹੜਾ ਮਨੁੱਖ ਹੈ, ਜਾਤੀ ਜਿਹੜੀ ਆਪਣੀ ਬਰਾਦਰੀ ਹੈ, ਉਹਦੇ ਵਿੱਚ ਆਪਣੇ ਆਪ ਨੂੰ ਬੜਾ ਉੱਚਾ ਸਮਝਦਾ ਤੇ ਜਨਸੀ ਦਾ ਅਰਥ ਹੈ ਪਦਾਰਥ, ਵੀ ਹੋਂ ਦੇ ਵਿੱਚ ਹੀ ਮਨੁੱਖ ਪਦਾਰਥ ਇਕੱਠੇ ਕਰਦਾ ਹੈ ਤੇ ਜਦੋਂ ਖੋਵੈ ਆਪਣੀ ਜਾਤੀ ਨੂੰ ਤੇ ਆਪਣੀ ਜਿਨਸ ਨੂੰ ਗੁਆਉਂਦਾ ਉਸ ਵੇਲੇ ਵੀ ਹੋਂ ਦੇ ਵਿੱਚ ਹੀ ਹੁੰਦਾ। ਜਦੋਂ ਮਨੁੱਖ ਜਾਤ ਦੇ ਅਭਿਮਾਨ ਦੇ ਵਿੱਚ ਤੇ ਪਦਾਰਥਾਂ ਨੂੰ ਇਕੱਠੇ ਕਰਦਾ ਉਸ ਵੇਲੇ ਵੀ ਹੋਂ ਦੇ ਵਿੱਚ ਹੁੰਦਾ ਤੇ ਜਦੋਂ ਸਭ ਕੁਛ ਗਵਾ ਲੈਂਦਾ ਉਸ ਵੇਲੇ ਵੀ ਇਹਦੇ ਵਿੱਚ ਹੋਂ ਹੀ ਪ੍ਰਧਾਨ ਹੁੰਦੀ ਹੈ। ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ। ਹਜ਼ੂਰ ਫਰਮਾਉਂਦੇ ਨੇ ਹੋਂ ਦੇ ਵਿੱਚ ਹੀ ਆਦਮੀ ਮੂਰਖ ਬਣਦਾ ਹੈ ਤੇ ਹੋਂ ਦੇ ਵਿੱਚ ਹੀ ਸਿਆਣਾ ਬਣਦਾ ਹੈ। ਇਹਦਾ ਮਤਲਬ ਇਹ ਹੈ ਵੀ ਜਿਹੜਾ ਮੂਰਖ ਹੈ ਉਹ ਵੀ ਹੋਂ ਦੇ ਵਿੱਚ ਹੀ ਵਿਚਰਦਾ ਤੇ ਜਿਹੜਾ ਆਪਣੇ ਆਪ ਨੂੰ ਬਹੁਤਾ ਸਿਆਣਾ ਸਮਝਦਾਰ ਸਮਝਦਾ ਉਹ ਵੀ ਹੰਕਾਰ ਦੇ ਵਿੱਚ ਹੀ ਹੁੰਦਾ। ਮੂਰਖ ਵੀ ਤੇ ਸਿਆਣੇ ਦੋਵੇਂ ਹੋਮੇ ਦੇ ਵਿੱਚ ਹੀ ਹਮੇਸ਼ਾ ਲਈ ਬਰਾਜਦੇ ਨੇ। ਮੂਰਖ ਵੀ ਆਪਣੇ ਆਪ ਨੂੰ ਮੂਰਖ ਕਹਿੰਦਾ ਮੇਰੇ ਵਰਗਾ ਕੋਈ ਨਹੀਂ, ਸਿਆਣਾ ਕਹਿੰਦਾ ਮੇਰੇ ਵਰਗਾ ਸਿਆਣਾ ਕੋਈ ਨਹੀਂ, ਦੋਵੇਂ ਹੋਂ ਦੇ ਵਿੱਚ ਹੀ ਬੋਲਦੇ ਹਨ। ਮੋਖ ਮੁਕਤ ਕੀ ਸਾਰ ਨਾ ਜਾਣਾ। ਲਓ ਹਜ਼ੂਰ ਕਹਿੰਦੇ ਨੇ ਮੋਖ ਦਾ ਅਰਥ ਹੈ ਹੋਮੇ ਤੋਂ ਮੋਖ ਛੁਟਕਾਰਾ ਪ੍ਰਾਪਤ ਕਰਕੇ ਤੇ ਅੱਗੇ ਮੁਕਤੀ ਪ੍ਰਾਪਤ ਕਰਨੀ, ਇਹਦੀ ਸਾਰ ਨੂੰ ਕੋਈ ਵੀ ਨਹੀਂ ਜਾਣਦਾ। ਹੋਮੇ ਤੋਂ ਕਿਵੇਂ ਛੁਟਕਾਰਾ ਹੋ ਸਕਦਾ ਤੇ ਹੋਮੇ ਤੋਂ ਛੁਟਕਾਰਾ ਪ੍ਰਾਪਤ ਕਰਕੇ ਅੱਗੇ ਕਿਵੇਂ ਮੁਕਤੀ ਤੱਕ ਪਹੁੰਚਿਆ ਜਾ ਸਕਦਾ, ਇਸ ਮੁਕਤੀ ਦੀ ਸਾਰ ਨੂੰ ਕੋਈ ਵੀ ਨਹੀਂ ਜਾਣਦਾ। ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਮੇ ਕਰ ਕਰ ਜਨਤੇ ਉਪਾਇਆ। ਲੋ ਹਜ਼ੂਰ ਕਹਿੰਦੇ ਨੇ ਹੋਂ ਦੇ ਵਿੱਚ ਹੀ ਇਹ ਮਨੁੱਖ ਮਾਇਆ ਦਾ ਪਸਾਰਾ ਕਰਦਾ ਹੈ। ਹੋਂ ਵਿੱਚ ਛਾਇਆ, ਹੋਂ ਦੇ ਵਿੱਚ ਹੀ ਛਾਇਆ ਅਵਿਦਿਆ ਦਾ ਇਹ ਸਾਰਾ ਨਾਟਕ ਖੇਡਦਾ ਹੈ। ਮਾਇਆ ਦਾ ਵੀ ਪਸਾਰਾ ਹੋਂ ਦੇ ਵਿੱਚ ਕਰਦਾ ਤੇ ਅਵਿਦਿਆ ਦਾ ਵੀ ਜਿਹੜਾ ਤਮਾਸ਼ਾ ਹੈ ਹੋਂ ਦੇ ਵਿੱਚ ਹੀ ਸਾਰਾ ਚੱਲ ਰਿਹਾ ਹੈ। ਹੋਮੇ ਕਰ ਕਰ ਜਾਂਦੇ ਉਹ ਪਾਇਆ। ਹਜ਼ੂਰ ਕਹਿੰਦੇ ਨੇ ਇਸ ਹੋਮੇ ਨੇ ਹੀ ਇਸ ਮਨੁੱਖ ਨੂੰ ਖੁਆਰ ਕਰ ਕਰਕੇ ਤੇ ਸਾਰੇ ਜੀਵਾਂ ਨੂੰ ਪੈਦਾ ਕੀਤਾ ਹੈ। ਅਥਵਾ ਹੋਮੇ ਕਰ ਕਰ ਜੰਤੋ ਪਾਇਆ, ਇਹ ਹੋਮੇ ਕਰ ਕਰਕੇ ਹੀ ਜੰਤੋ ਪਾਇਆ, ਇਸ ਜੀਵ ਨੇ ਆਪਣੇ ਆਪ ਨੂੰ ਪੈਦਾ ਕੀਤਾ ਹੈ। ਭਾਵ ਇਹ ਹੋਮੇ ਕਰਕੇ ਹੀ ਇਹ ਜੀਵ ਪੈਦਾ ਹੁੰਦਾ ਹੈ, ਜਿਵੇਂ ਪਿੱਛੇ ਆਖਿਆ ਸੀ ਹੋਂ ਵਿੱਚ ਜੰਮਿਆ ਹੋਂ ਵਿੱਚ ਮੋਆ। ਹੋਮੇ ਕਰ ਕਰਕੇ ਹੀ ਇਸ ਜੀਵ ਨੇ ਆਪਣੇ ਆਪ ਨੂੰ ਪੈਦਾ ਕੀਤਾ, ਆਪਣੇ ਆਪ ਨੂੰ ਇਸਨੇ ਜੀਵ ਬਣਾਇਆ ਹੈ। ਹੋਮੇ ਬੂਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕਥ ਕਥ ਲੂਝੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੋਮੇ ਬੂਝੈ। ਜੇ ਮਨੁੱਖ ਅਸਲੀ ਹੋਮੇ ਦੇ ਭਾਵ ਨੂੰ ਸਮਝ ਲਵੇ ਵੀ ਹੋਮੇ ਕੀ ਹੈ, ਮੈਂ ਭਾਵ ਕਿੱਥੇ ਟਿਕਿਆ ਹੋਇਆ, ਇਸ ਗੱਲ ਨੂੰ ਸਮਝ ਲਵੇ ਤਾਂ ਦਰ ਸੁੱਝੈ, ਤਾਂ ਇਸ ਨੂੰ ਪਰਮਾਤਮਾ ਦਾ ਦਰ ਸੁੱਝ ਸਕਦਾ ਹੈ। ਜੇ ਹੋਮੇ ਦੇ ਅਸਲੀ ਭਾਵ ਨੂੰ ਸਮਝ ਲਵੇ ਨਾ, ਜਿਹੜਾ ਹੋਮੇ ਦਾ ਅਸਲੀ ਭਾਵ ਕੀ ਹੈ, ਜਿਹੜਾ ਮੈਂ ਸ਼ਬਦ ਹੈ ਇਹ ਆਤਮਾ ਨਾਲ ਸੰਬੰਧ ਰੱਖਦਾ, ਨਾ ਇਹਦਾ ਸਰੀਰ ਨਾਲ ਸੰਬੰਧ ਹੈ, ਨਾ ਇਹਦਾ ਇੰਦਰੀਆਂ ਨਾਲ ਸੰਬੰਧ ਹੈ, ਨਾ ਪ੍ਰਾਣਾਂ ਨਾਲ ਸੰਬੰਧ ਹੈ, ਤੇ ਨਾ ਹੀ ਇਹਦਾ ਅੰਤਹਿਕਰਨ ਦੇ ਨਾਲ ਸੰਬੰਧ ਹੈ। ਜਿਹੜਾ ਮੈਂ ਸ਼ਬਦ ਹੈ ਇਹ ਅਸਲੀ ਇਹਦਾ ਸੰਬੰਧ ਆਤਮਾ ਦੇ ਨਾਲ ਹੈ। ਹੋਮੇ ਬੂਝੈ, ਜੇ ਅਸਲੀ ਹੋਮੇ ਦੇ ਭਾਵ ਨੂੰ ਆਤਮਾ ਦੇ ਭਾਵ ਨੂੰ ਸਮਝ ਲਵੇ ਤਾਂ ਦਰ ਸੁੱਝੈ, ਤਾਂ ਵਾਹਿਗੁਰੂ ਦਾ ਦਰ ਇਸ ਨੂੰ ਸੁੱਝ ਸਕਦਾ, ਵਾਹਿਗੁਰੂ ਦਾ ਦਰ ਇਸ ਨੂੰ ਨਜ਼ਰ ਆ ਸਕਦਾ। ਜੇ ਹੋਮੇ ਦੇ ਅਸਲੀ ਭਾਵ ਨੂੰ ਸਮਝੇ, ਇਹਦਾ ਮਤਲਬ ਇਹ ਹੈ ਜਿਵੇਂ ਜਿਹੜੇ ਵੇਦਾਂ ਦੇ ਚਾਰ ਮਹਾਂਵਾਕ ਨੇ, ਰਿਗਵੇਦ ਦਾ ਮਹਾਂਵਾਕ ਹੈ ਅਹੰ ਬ੍ਰਹਮ ਅਸਮੀ, ਬਈ ਮੈਂ ਬ੍ਰਹਮ ਹਾਂ। ਉੱਥੇ ਜਿਹੜਾ ਅਹੰ ਭਾਵ ਹੈ ਜਾਂ ਮੈਂ ਭਾਵ, ਉਹ ਆਤਮਾ ਦਾ ਸੂਚਕ ਹੈ ਵੀ ਆਤਮਾ ਬ੍ਰਹਮ ਸਰੂਪ ਹੈ। ਇਹ ਅਸਲੀ ਹਉਮੈ ਦਾ ਮੂਲ ਰੂਪ ਹੈ ਵੀ ਆਤਮਾ ਹਉਮੈ ਬੁੱਝ ਹੈ। ਜਿਸ ਹਉਮੈ ਦੇ ਅਸਲੀ ਮੂਲਕ ਰੂਪ ਨੂੰ ਸਮਝ ਲਵੇ ਨਾ ਵੀ ਇਹ ਆਤਮਾ ਦਾ ਵਾਚਕ ਹੈ, ਤਾਂ ਇਸ ਨੂੰ ਰੱਬੀ ਦਰ ਸੁੱਝ ਸਕਦਾ ਹੈ, ਰੱਬੀ ਦਰਗਾਹ ਇਸ ਨੂੰ ਨਜ਼ਰ ਆ ਸਕਦੀ ਹੈ। ਦੂਸਰਾ ਹਉਮੈ ਬੁੱਝ ਹੈ। ਜਿਹੜਾ ਬੂਝਾ ਸ਼ਬਦ ਹੈ, ਇੱਕ ਤਾਂ ਹੁੰਦਾ ਅਰਥ ਬੁੱਝਣਾ ਸਮਝਣਾ, ਤੇ ਦੂਸਰਾ ਬੂਝਾ ਦਾ ਅਰਥ ਨਾਨਕ ਹੁਕਮੈ ਜੇ ਬੁੱਝੈ, ਉੱਥੇ ਤਾਂ ਬੁੱਝਣ ਦਾ ਵਾਚਕ ਹੈ। ਤ੍ਰਿਸ਼ਨਾ ਬੁੱਝੈ ਹਰ ਕਹਿ ਨਾ, ਉੱਥੇ ਬੁੱਝੈ ਦਾ ਅਰਥ ਬੁੱਝ ਜਾਣਾ, ਸ਼ਾਂਤ ਹੋ ਜਾਣਾ, ਨਾਸ ਹੋ ਜਾਣਾ ਵੀ ਹੈ। ਬੁੱਝੈ ਦਾ ਅਰਥ ਦੂਜਾ ਇਹ ਵੀ ਵਿਦਵਾਨਾਂ ਨੇ ਲਿਆ ਹਉਮੈ ਬੁੱਝੈ, ਵੀ ਜਿਹੜੀ ਹਉਮੈ ਦੀ ਜਿਹੜੀ ਇਹ ਅੰਦਰ ਅੱਗ ਬਲ ਰਹੀ ਹੈ, ਜੇ ਬੁੱਝ ਜਾਵੇ, ਜਿਵੇਂ ਅੱਗ ਬੁੱਝ ਗਈ, ਕਹਿੰਦੀ ਅੱਗ ਸ਼ਾਂਤ ਹੋ ਗਈ, ਹਉਮੈ ਬੁੱਝੈ, ਜੇ ਹਉਮੈ ਦੀ ਅੱਗ ਬੁੱਝ ਜਾਵੇ ਤਾਂ ਦਰ ਸੁੱਝੈ, ਤਾਂ ਵਾਹਿਗੁਰੂ ਦਾ ਦਰ ਇਸ ਨੂੰ ਸੁੱਝ ਸਕਦਾ ਹੈ, ਤਾਂ ਰੱਬੀ ਦਰ ਦਾ ਇਸ ਨੂੰ ਗਿਆਨ ਪ੍ਰਾਪਤ ਹੋ ਸਕਦਾ ਹੈ। ਗਿਆਨ ਵੀ ਹੋਣਾ ਕਥ ਕਥ ਲੁੱਝੈ। ਇਹ ਜਿਹੜਾ ਮਨੁੱਖ ਯਥਾਰਥ ਗਿਆਨ ਤੋਂ ਵੀ ਹੋਣਾ ਸਿੱਖਣਾ ਹੋਣ ਕਰਕੇ, ਤੇ ਮੈਂ ਦੇ ਵਿੱਚ ਐਵੇਂ ਕਥ ਕਥ ਕੇ, ਭਾਵ ਕਥਾ ਕਰ ਕਰਕੇ, ਬਹਿਸ ਕਰ ਕਰਕੇ, ਲੈਕਚਰ ਕਰ ਕਰਕੇ, ਖੰਡਨ ਮੰਡਨ ਕਰ ਕਰਕੇ ਲੁੱਝੈ ਦਾ ਅਰਥ ਦੂਸਰਿਆਂ ਨਾਲ ਝਗੜਾ ਹੀ ਕਰਦਾ ਰਹਿੰਦਾ ਹੈ। ਭਾਵ ਗਿਆਨ ਤੋਂ ਵੀ ਹੋਣੇ ਲੋਕ ਉਹ ਬਹਿਸਬਾਜ਼ੀ ਕਰ ਕਰਕੇ ਇੱਕ ਦੂਸਰੇ ਦੇ ਨਾਲ ਝਗੜਾ ਹੀ ਕਰਦੇ ਰਹਿੰਦੇ ਨੇ, ਪਰ ਜਿਨ੍ਹਾਂ ਨੂੰ ਅਸਲੀ ਹਉਮੈ ਦੇ ਭਾਵ ਦਾ ਪਤਾ ਲੱਗ ਜਾਂਦਾ ਵੀ ਜਿਹੜਾ ਮੈਂ ਸ਼ਬਦ ਹੈ ਆਤਮਾ ਦਾ ਵਾਚਕ ਹੈ, ਤੇ ਝੂਠੀ ਹਉਮੈ ਨੂੰ ਨਾਸ਼ ਕਰ ਦਿੰਦੇ ਹਨ, ਤੇ ਫਿਰ ਉਹ ਅਸਲੀ ਭਾਈ ਗਿਆਨਵਾਨ ਪੁਰਸ਼ ਬਣ ਸਕਦੀ ਹੈ। ਨਾਨਕ ਹੁਕਮੀ ਲਿਖੀ ਹੈ ਲੇਖ, ਜਿਹਾ ਵੇਖੈ ਤਿਹਾ ਵੇਖ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਹਰ ਜੀਵ ਦੇ ਮੱਥੇ ਤੇ ਲੇਖ ਲਿਖਿਆ ਜਾਂਦਾ ਹੈ। ਜਿਹਾ ਵੇਖਿਆ ਤਿਹਾ ਵੇਖ, ਇਹ ਮਨੁੱਖ ਜਿਹੋ ਜਿਹਾ ਕਿਸੇ ਵੱਲ ਵੇਖਦਾ ਹੈ, ਤਿਹਾ ਵੇਖ ਉਹੋ ਜਿਹਾ ਅੱਗੋਂ ਅਗਲਾ ਵੇਖਦਾ ਹੈ। ਇਹਦਾ ਮਤਲਬ ਇਹ ਹੈ, ਇੱਕ ਐਸਾ ਸਿਧਾਂਤ ਹੈ ਜਥਾ ਦ੍ਰਿਸ਼ਟੀ ਤਥਾ ਸ੍ਰਿਸ਼ਟੀ। ਜਿਹੋ ਜਿਹੀ ਨਿਗਾਹ ਨਾਲ ਅਸੀਂ ਕਿਸੇ ਨੂੰ ਵੇਖਦੇ ਹਾਂ, ਉਹੋ ਜਿਹਾ ਹੀ ਉਹ ਮੂਹਰੋਂ ਵੇਖਦਾ। ਇਸੇ ਲਈ ਸਿਆਣੇ ਪੁਰਸ਼ਾਂ ਨੇ ਇਹ ਗੱਲ ਆਖੀ ਹੈ ਵੀ ਸੰਸਾਰ ਇੱਕ ਸ਼ੀਸ਼ਾ ਹੈ। ਜਿਵੇਂ ਉਹ ਸਾਹਮਣੇ ਕੋਈ ਸ਼ੀਸ਼ਾ ਲੱਗਿਆ ਹੋਵੇ, ਉਹਦੇ ਵਿੱਚ ਆਪਾਂ ਜਿਹੋ ਜਿਹਾ ਮੂੰਹ ਵੇਖਦੇ ਹਾਂ, ਜਿਹੋ ਜਿਹਾ ਮੂੰਹ ਬਣਾ ਕੇ ਵੇਖਦੇ ਹਾਂ, ਉਹੋ ਜਿਹਾ ਦਿਖਾਈ ਦਿੰਦਾ ਹੁੰਦਾ ਤੇ ਆਪਣਾ ਹੀ ਮੂੰਹ ਹੈ। ਇਸੇ ਤਰ੍ਹਾਂ ਸੰਸਾਰ ਇੱਕ ਸ਼ੀਸ਼ਾ ਹੈ। ਅਸੀਂ ਕਿਸੇ ਨੂੰ ਚੰਗਾ ਮਾੜਾ, ਕਿਸੇ ਨੂੰ ਮਿੱਤਰ ਜਾਂ ਦੁਸ਼ਮਣ ਸਮਝਦੇ ਹਾਂ, ਇਹਦਾ ਮਤਲਬ ਸਾਡੀ ਆਪਣੀ ਭਾਵਨਾ ਦਾ ਹੀ ਅੱਗੇ ਪ੍ਰਤੀਬਿੰਬ ਦਿਖਾਈ ਦਿੰਦਾ। ਅਸੀਂ ਕਿਸੇ ਨੂੰ ਆਪਣਾ, ਕਿਸੇ ਨੂੰ ਬਗਾਨਾ, ਕਿਸੇ ਨੂੰ ਦੁਸ਼ਮਣ, ਕਿਸੇ ਨੂੰ ਮਿੱਤਰ ਸਮਝਦੇ ਹਾਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਜਿਹਾ ਵੇਖੈ ਤਿਹਾ ਵੇਖ, ਜਿਹੋ ਜਿਹਾ ਤੁਸੀਂ ਵੇਖਦੇ ਹੋ ਤੇ ਉਹੋ ਜਿਹਾ ਅੱਗੋਂ ਤੁਹਾਨੂੰ ਕੋਈ ਵੇਖਦਾ। ਤੁਸੀਂ ਪ੍ਰੇਮ ਨਾਲ ਵੇਖੋਗੇ ਤੇ ਦੂਸਰਾ ਵੀ ਪ੍ਰੇਮ ਨਾਲ ਤੁਹਾਡੇ ਵੱਲ ਤੱਕੇਗਾ। ਜੇ ਤੁਸੀਂ ਨਫ਼ਰਤ ਨਾਲ ਦੇਖੋਗੇ ਤੇ ਅਗਲਾ ਵੀ ਫਿਰ ਕੈਰੀ ਅੱਖ ਨਾਲ ਹੀ ਦੇਖੂਗਾ। ਇਹ ਸਾਡੀ ਆਪਣੀ ਭਾਵਨਾ ਤੇ ਨਿਰਭਰ ਕਰਦਾ। ਜਿਹੋ ਜਿਹੀ ਦ੍ਰਿਸ਼ਟੀ ਹੈ, ਉਹੋ ਜਿਹੀ ਸ੍ਰਿਸ਼ਟੀ ਸਾਨੂੰ ਪ੍ਰਤੀਤ ਹੁੰਦੀ ਹੈ। ਇਹਦੇ ਉੱਤੇ ਮਹਾਂਪੁਰਖ ਦ੍ਰਿਸ਼ਟਾਂਤ ਵੀ ਦਿੰਦੇ ਸਨ। ਇੱਕ ਵਾਰੀ ਕ੍ਰਿਸ਼ਨ ਜੀ ਨੇ ਦੁਰਯੋਧਨ ਨੂੰ ਆਖਿਆ, ਕੋਈ ਚੰਗਾ ਆਦਮੀ ਭਾਲ ਕੇ ਲਿਆ। ਯੁਧਿਸ਼ਠਿਰ ਨੂੰ ਆਖਿਆ ਕਿ ਤੂੰ ਕੋਈ ਮਾੜਾ ਆਦਮੀ ਲੱਭ ਕੇ ਲਿਆ। ਸਾਰਾ ਦਿਨ ਚੱਕਰ ਲਾ ਕੇ ਦੋਨੋਂ ਵਾਪਸ ਮੁੜੇ ਆਏ। ਦੁਰਯੋਧਨ ਕਹਿਣ ਲੱਗਾ, ਮੈਨੂੰ ਮਹਾਰਾਜ ਕੋਈ ਚੰਗਾ ਆਦਮੀ ਨਹੀਂ ਲੱਭਿਆ। ਤੇ ਦੁਰਯੋਧਨ ਕਹਿਣ ਲੱਗਾ, ਮੈਨੂੰ ਕੋਈ ਮਾੜਾ ਆਦਮੀ ਨਹੀਂ ਲੱਭਿਆ। ਤੇ ਸਭਾ ਸਾਰੀ ਹੈਰਾਨ ਹੋਈ। ਕ੍ਰਿਸ਼ਨ ਜੀ ਨੂੰ ਪੁੱਛਣ ਲੱਗੇ ਵੀ ਕੀ ਕਾਰਨ ਹੈ ਵੀ ਇਹ ਦੋਵੇਂ ਆਦਮੀ ਗਏ, ਇੱਕ ਕਹਿੰਦਾ ਮੈਨੂੰ ਕੋਈ ਚੰਗਾ ਆਦਮੀ ਨਹੀਂ ਲੱਭਿਆ, ਦੂਜਾ ਕਹਿੰਦਾ ਮੈਨੂੰ ਮਾੜਾ ਆਦਮੀ ਨਹੀਂ ਲੱਭਿਆ, ਇਹਦਾ ਕਾਰਨ ਕੀ ਹੈ? ਤਾਂ ਉਸ ਵੇਲੇ ਕ੍ਰਿਸ਼ਨ ਜੀ ਨੇ ਇਹਦਾ ਜਵਾਬ ਇਹ ਦਿੱਤਾ ਸੀ, ਕਹਿਣ ਲੱਗੇ ਜਿਸ ਮਨੁੱਖ ਦੇ ਆਪਣੇ ਅੰਦਰ ਬੁਰਿਆਈ ਹੁੰਦੀ, ਉਹਨੂੰ ਸਾਰਾ ਸੰਸਾਰ ਹੀ ਬੁਰਾ ਦਿਸਦਾ। ਜਿਹਦੇ ਅੰਦਰ ਆਪਣੇ ਭਲਾਈ ਹੋਵੇ, ਸ਼ੁੱਧ ਭਾਵਨਾ ਹੋਵੇ, ਉਹ ਸਾਰੇ ਚੰਗੇ ਲੱਗਦੇ ਨੇ। ਅਸਲੀ ਗੱਲ ਇਹ ਹੈ, ਜਿਹਾ ਵੇਖੈ ਤਿਹਾ ਵੇਖ, ਜਿਹੋ ਜਿਹਾ ਤੁਸੀਂ ਵੇਖਦੇ ਹੋ ਕਿਸੇ ਨੂੰ, ਉਹੋ ਜਿਹਾ ਉਹ ਅੱਗੋਂ ਤੁਹਾਨੂੰ ਵੇਖਦਾ ਹੈ। ਮਹੱਲਾ ਦੂਜਾ, ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਹੇ। ਹੁਣ ਅੱਗੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਦਾ ਸ਼ਲੋਕ ਆ ਰਿਹਾ ਹੈ, ਕਿਉਂਕਿ ਇਹ ਹਉਮੈ ਦਾ ਪ੍ਰਕਰਨ ਚੱਲ ਰਿਹਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਹਉਮੈ ਦੇ ਸੰਬੰਧ ਵਿੱਚ ਹੀ ਪਿਛਲਾ ਸ਼ਲੋਕ ਉਚਾਰਨ ਕੀਤਾ ਸੀ। ਉਹਦੇ ਨਾਲ ਹੀ ਮਿਲਦਾ ਜੁਲਦਾ ਗੁਰੂ ਅੰਗਦ ਦੇ ਮਹਾਰਾਜ ਦਾ ਸ਼ਲੋਕ ਆ ਰਿਹਾ ਹੈ, ਹਉਮੈ ਇਹਾ ਜਾਤ ਹੈ। ਇਸ ਜੀਵ ਦੀ ਉਤਪਤੀ ਹਉਮੈ ਇਹਾ ਜਾਤ ਹੈ, ਵੀ ਇਹ ਹਉਮੈ ਹੀ ਇਸ ਮਨੁੱਖ ਦੀ ਅਸਲੀ ਉਤਪਤੀ ਹੈ, ਭਾਵ ਹਉਮੈ ਤੋਂ ਹੀ ਜੀਵ ਦਾ ਜਨਮ ਹੋਇਆ ਹੈ। ਹਉਮੈ ਕਰਮ ਕਮਾਹੇ, ਕਿਉਂਕਿ ਜੀਵ ਹਉਮੈ ਦੇ ਵਿੱਚ ਸਾਰੇ ਕੰਮ ਕਰ ਰਿਹਾ ਹੈ, ਤੇ ਜਿਹੋ ਜਿਹੇ ਮਨੁੱਖ ਕਰਮ ਕਰਦਾ ਹੈ ਤੇ ਫਿਰ ਉਹੋ ਜਿਹੀਆਂ ਜੂਨਾਂ ਵੀ ਇਸ ਨੂੰ ਅੱਗੇ ਪ੍ਰਾਪਤ ਹੁੰਦੀਆਂ ਨੇ। ਆਪਣੇ ਕਰਮਾਂ ਦਾ ਫਲ ਭੋਗਣ ਵਾਸਤੇ ਜੇ ਤਾਂ ਮਾੜੇ ਕੰਮ ਕਰਦਾ ਹੈ ਤੇ ਫਿਰ ਤ੍ਰਿਗਤ ਜੂਨਾਂ ਦੇ ਵਿੱਚ ਭਟਕਦਾ ਰਹਿੰਦਾ, ਜੇ ਚੰਗੇ ਕੰਮ ਕਰਦਾ ਹੈ ਤੇ ਦੇਵਤਾ ਬਣ ਜਾਂਦਾ, ਸਵਰਗ ਦੇ ਵਿੱਚ ਜਾ ਕੇ ਸੁੱਖ ਭੋਗਦਾ, ਜੇ ਕੋਈ ਸਮਾਨ ਕਰਮ ਕਰਦਾ ਹੈ ਉਹਨੂੰ ਮਨੁੱਖਾ ਦੇ ਮਿਲ ਜਾਂਦੀ ਹੈ। ਹਉਮੈ ਇਹਾ ਜਾਤ ਹੈ, ਅਸਲੀ ਜੀਵ ਦੀ ਉਤਪਤੀ ਦਾ ਕਾਰਨ ਹਉਮੈ ਹੀ ਹੈ, ਹਉਮੈ ਦੇ ਨਾਲ ਹੀ ਜੀਵ ਪੈਦਾ ਹੋਇਆ ਤੇ ਹਉਮੈ ਦੇ ਵਿੱਚ ਹੀ ਸਾਰੇ ਕਰਮ ਕਰ ਰਿਹਾ ਹੈ। ਹਉਮੈ ਏਈ ਬੰਧਨਾ ਫਿਰ ਫਿਰ ਜੂਨੀ ਪਾਹੇ। ਹਜ਼ੂਰ ਕਹਿੰਦੇ ਨੇ ਹਉਮੈ ਏਈ ਬੰਧਨਾ, ਜਿਹੜੀ ਹਉਮੈ ਇਹੀ ਅਸਲੀ ਬੰਧਨ ਦਾ ਕਾਰਨ ਹੈ, ਹਉਮੈ ਦਾ ਬੰਧਨ ਹੀ ਸਾਰੇ ਜੀਵਾਂ ਦੇ ਗਲਾਂ ਵਿੱਚ ਪਿਆ ਹੋਇਆ ਹੈ। ਫਿਰ ਫਿਰ ਜੂਨੀ ਪਾਹੇ, ਜਿਸਦਾ ਸਦਕਾ ਮੁੜ ਮੁੜ ਕੇ ਜੀਵ ਜੂਨਾਂ ਦੇ ਵਿੱਚ ਪੈਂਦੇ ਨੇ, ਜਿੰਨਾ ਚਿਰ ਹਉਮੈ ਨਾਸ਼ ਨਹੀਂ ਹੁੰਦੀ, ਇਹ ਹਉਮੈ ਦੀ ਫਾਹੀ ਗਲੋਂ ਨਹੀਂ ਉਤਰਦੀ, ਉਨਾ ਚਿਰ ਤੱਕ 84 ਦਾ ਚੱਕਰ ਵੀ ਨਹੀਂ ਮਿਟਦਾ। ਹਉਮੈ ਕਿੱਥੋਂ ਉਪਜੈ ਕਿਤ ਸੰਜਮ ਇਹ ਜਾਏ। ਲੋ ਹੁਣ ਸਵਾਲ ਹੈ, ਇਹ ਹਉਮੈ ਪੈਦਾ ਕਿੱਥੋਂ ਹੁੰਦੀ ਹੈ ਤੇ ਕਿਤ ਸੰਜਮ, ਕਿਸ ਸਾਧਨ ਦੇ ਨਾਲ, ਕਿਸ ਢੰਗ ਦੇ ਨਾਲ ਇਹ ਹਉਮੈ ਜਾ ਸਕਦੀ ਹੈ। ਲੋ ਹੁਣ ਇਹਦਾ ਜਵਾਬ ਸਤਿਗੁਰੂ ਮਹਾਰਾਜ ਅਗਲੀ ਪੰਕਤੀ ਵਿੱਚ ਦਿੰਦੇ ਨੇ। ਹਉਮੈ ਇਹੋ ਹੁਕਮ ਹੈ ਪਿਆ ਕਿਰਤ ਫਿਰਾਹੇ। ਇਹ ਜਿਹੜੀ ਹਉਮੈ ਹੈ ਨਾ, ਇਹ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਪੈਦਾ ਹੋਈ ਹੈ, ਹੋਰ ਇਸ ਤੋਂ ਬਾਅਦ ਇਸ ਨੂੰ ਕੋਈ ਨਹੀਂ ਦੱਸ ਸਕਦਾ ਵੀ ਹਉਮੈ ਕਿੱਥੋਂ ਪੈਦਾ ਹੋਈ। ਸਤਿਗੁਰੂ ਕਹਿੰਦੇ ਨੇ ਇਹ ਹਉਮੈ ਵਾਹਿਗੁਰੂ ਦੇ ਹੁਕਮ ਤੋਂ ਹੀ ਪੈਦਾ ਹੋਈ। ਉਹ ਕਿਸੇ ਮਹਾਂਪੁਰਖ ਨੇ ਬਚਨ ਆਖਿਆ, ਉਹ ਕਹਿੰਦਾ ਜਦੋਂ ਕੋਈ ਵੀ ਜੀਵ ਜਨਮ ਲੈਂਦਾ ਹੈ ਨਾ, ਤੇ ਉਹਦੇ ਕੰਨ ਦੇ ਵਿੱਚ ਆ ਕੇ ਕੋਈ ਇਹ ਫੂਕ ਮਾਰ ਦਿੰਦਾ ਵੀ ਜਿਹੋ ਜਿਹਾ ਮੈਂ ਤੈਨੂੰ ਬਣਾਇਆ, ਤੇਰੇ ਵਰਗਾ ਹੋਰ ਕੋਈ ਨਹੀਂ ਮੈਂ ਬਣਾਇਆ। ਬਸ ਆਹ ਜਿਹੜਾ ਹਉਮੈ ਦਾ ਬੀਜ ਹੈ, ਵੀ ਇਹ ਵਾਹਿਗੁਰੂ ਦੇ ਹੁਕਮ ਤੋਂ ਹੀ ਹਉਮੈ ਪੈਦਾ ਹੋਈ ਹੈ। ਤੇ ਹਰ ਮਨੁੱਖ ਚਾਹੇ ਕੋਈ ਕਿੰਨਾ ਵੀ ਮੂਰਖ ਤੋਂ ਮੂਰਖ, ਉਜੱਡ ਤੋਂ ਉਜੱਡ ਵੀ ਕਿਉਂ ਨਾ ਹੋਵੇ, ਤੁਸੀਂ ਉਹਦੇ ਨਾਲ ਗੱਲ ਕਰਕੇ ਵੇਖੋ, ਕਹਿੰਦਾ ਮੇਰੇ ਵਰਗਾ ਕੋਈ ਨਹੀਂ। ਬਸ ਉਹ ਜਿਹੜਾ ਮੈਂ ਦਾ ਸੰਸਕਾਰ ਹੈ ਨਾ, ਇਹ ਵਾਹਿਗੁਰੂ ਦੇ ਹੁਕਮ ਤੋਂ ਹੀ ਪੈਦਾ ਹੋਇਆ। ਪਿਆ ਕਿਰਤ ਫਿਰਾਹੇ, ਇਸੇ ਲਈ ਮਨੁੱਖ ਦੇ ਮੱਥੇ ਉੱਤੇ ਜਿਹੋ ਜਿਹਾ ਕਿਰਤ ਕਰਮ ਲੇਖ ਪਿਆ ਹੁੰਦਾ ਹੈ, ਉਸ ਪਏ ਕਿਰਤ ਪਏ ਹੋਏ ਕਰਮ ਲੇਖ ਦੇ ਅਨੁਸਾਰ ਫਿਰਾਹੇ ਇਹ ਜਿਹੜੇ ਜੀਵ ਨੇ ਪਾਈ, ਕਦੇ ਕਿਸੇ ਜੂਨ ਦੇ ਵਿੱਚ, ਕਦੇ ਕਿਸੇ ਜੂਨ ਦੇ ਵਿੱਚ ਭਟਕਦੇ ਫਿਰਦੇ ਹਨ। ਹਉਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ। ਲੋ ਹਜ਼ੂਰ ਕਹਿੰਦੇ ਨੇ ਭਾਈ ਹਉਮੈ ਤੇ ਦੀਰਘ ਰੋਗ ਹੈ, ਬੜਾ ਦੀਰਘ ਰੋਗ ਹੈ, ਲੰਬਾ ਰੋਗ ਹੈ, ਭਾਵ ਜਦ ਤੋਂ ਸੰਸਾਰ ਬਣਿਆ ਉਸ ਵੇਲੇ ਤੋਂ ਹਉਮੈ ਦਾ ਰੋਗ ਚਿੰਬੜਿਆ ਹੋਇਆ। ਦਾਰੂ ਪੀ ਇਸ ਮਾਹੀ, ਕਿ ਸਤਿਗੁਰੂ ਕਹਿੰਦੇ ਨੇ ਭਾਈ ਜਿੱਥੇ ਹਉਮੈ ਦਾ ਦੀਰਘ ਰੋਗ ਮਨੁੱਖ ਦੇ ਅੰਦਰ ਵਾਹਿਗੁਰੂ ਨੇ ਪੈਦਾ ਕੀਤਾ ਹੈ, ਉੱਥੇ ਨਾਲ ਇਸ ਤੇ ਦਾਰੂ ਦਵਾਈ ਵੀ ਪੈਦਾ ਕਰ ਦਿੱਤੀ ਹੈ। ਉਹ ਦਵਾਈ ਕਿਹੜੀ ਹੈ ਹਉਮੈ ਦੇ ਰੋਗ ਦੀ? ਸਤਿਗੁਰੂ ਉਹਦਾ ਅੱਗੇ ਸਮਾਧਾਨ ਕਰਦੇ ਹਨ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਲੋ ਹਜ਼ੂਰ ਕਹਿੰਦੇ ਨੇ ਜੇ ਉਹ ਮਾਲਕ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰ ਦੇਵੇ, ਇਹ ਮਨੁੱਖ ਗੁਰੂ ਦੀ ਸ਼ਰਨ ਵਿੱਚ ਆ ਜਾਵੇ ਤੇ ਗੁਰੂ ਮਹਾਰਾਜ ਇਸ ਨੂੰ ਨਾਮ ਦੀ ਦਾਤ, ਗੁਰਮੰਤਰ ਦੀ ਦਾਤ ਬਖਸ਼ਿਸ਼ ਕਰ ਦਿੰਦੇ ਨੇ। ਜੇ ਉਹ ਮਾਲਕ ਵਾਹਿਗੁਰੂ ਆਪਣੀ ਕਿਰਪਾ ਕਰੇ ਤਾਂ ਜੀਵ ਗੁਰੂ ਦੀ ਸ਼ਰਨ ਵਿੱਚ ਆਉਂਦਾ ਤੇ ਗੁਰੂ ਸ਼ਬਦ ਪ੍ਰਾਪਤ ਕਰਦਾ ਹੈ, ਤਾਂ ਗੁਰ ਕਾ ਸ਼ਬਦ ਕਮਾਹੇ। ਫਿਰ ਜਿਹੜਾ ਗੁਰੂ ਵੱਲੋਂ ਇਸ ਨੂੰ ਸ਼ਬਦ ਦੀਖਿਆ ਮੰਤਰ ਪ੍ਰਾਪਤ ਹੋਇਆ ਹੁੰਦਾ, ਫਿਰ ਉਹਦੀ ਕਮਾਈ ਕਰਦਾ। ਜਿਸ ਉੱਤੇ ਵਾਹਿਗੁਰੂ ਆਪਣੀ ਮਿਹਰ ਦੀ ਦ੍ਰਿਸ਼ਟੀ ਕਰੇ, ਉਹ ਗੁਰੂ ਦੇ ਪਾਸੋਂ ਗੁਰਮਤ ਨਾਮ ਦੀ ਦਾਤ ਪ੍ਰਾਪਤ ਕਰਕੇ ਫਿਰ ਗੁਰੂ ਕੇ ਸ਼ਬਦ ਦੀ ਕਮਾਈ ਕਰਦਾ ਹੈ। ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਕੋਈ। ਜਿਵੇਂ ਜਿਵੇਂ ਵਾਹਿਗੁਰੂ ਵਾਹਿਗੁਰੂ ਦਾ ਅਭਿਆਸ ਕਰਦਾ, ਉਵੇਂ ਉਵੇਂ ਉਹਦੀ ਹਉਮੈ ਨਾਸ ਹੁੰਦੀ ਹੈ। ਨਾਨਕ ਕਹਿ ਸੁਣਹੁ ਜਨਹੁ ਇਤ ਸੰਜਮ ਦੁਖ ਜਾਹੇ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਜਨੋ ਐ ਗੁਰਸਿੱਖੋ ਸੁਣੋ, ਇਤ ਸੰਜਮ ਦੁਖ ਜਾਏ। ਵੀ ਇਹ ਸੰਜਮ ਤਰੀਕੇ ਦੇ ਨਾਲ, ਇਸ ਸਾਧਨ ਦੇ ਨਾਲ, ਇਸ ਫਾਰਮੂਲੇ ਦੇ ਨਾਲ ਜਨਮ ਮਰਨ ਦਾ ਦੁੱਖ ਵੀ ਚਲਿਆ ਜਾਂਦਾ ਹੈ, ਕਿਉਂਕਿ ਹਉਮੈ ਦੇ ਕਾਰਨ ਹੀ ਜਨਮ ਮਰਨ ਹੈ। ਹਉਮੈ ਦੇ ਰੋਗ ਦਾ ਦਾਰੂ ਹੈ ਗੁਰੂ ਸ਼ਬਦ। ਜਦੋਂ ਗੁਰੂ ਸ਼ਬਦ ਦੀ ਕਮਾਈ ਕੀਤੀ, ਇਤ ਸੰਜਮ ਦੁੱਖ ਜਾਏ, ਇਸ ਸੰਜਮ ਫਾਰਮੂਲੇ ਦੇ ਨਾਲ, ਇਸ ਨੁਸਖੇ ਦੇ ਨਾਲ ਵੀ ਸਾਡਾ ਜਨਮ ਮਰਨ ਦਾ ਦੁੱਖ ਵੀ ਚਲਿਆ ਜਾਵੇਗਾ। ਪੌੜੀ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਗੁਰਮੁਖਾਂ ਦੀ ਅਵਸਥਾ ਬਿਆਨ ਕਰਦੇ ਹਨ। ਪੌੜੀ ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਤੇ ਆਇਆ। ਸੰਤੋਖੀ, ਇਹ ਸੰਤੋਖੀ ਦੇ ਨਾਲ ਈੜੀ ਦੇ ਨਾਲ ਬਿੰਦੀ ਵੀ ਲੱਗੀ ਹੋਈ, ਉਹਨੂੰ ਥੋੜਾ ਜਿਹਾ ਲਮਕਾ ਕੇ ਹੋਰ ਬੋਲਣਾ ਹੈ। ਸੰਤੋਖੀ ਸੇਵ ਕੀਤੀ ਸੰਤੋਖੀ, ਸੰਤੋਖੀ ਦਾ ਅਰਥ ਹੈ ਵੀ ਜਿਹੜੇ ਸਬਰ ਸ਼ੁਕਰ ਵਾਲੇ ਮਹਾਂਪੁਰਖ ਨੇ, ਸੇਵ ਕੀਤੀ ਉਹਨਾਂ ਨੇ ਬਈ ਸੇਵਾ ਕੀਤੀ ਹੈ। ਸੰਤੋਖ ਵਾਲਾ ਬੰਦਾ ਸੇਵਾ ਕਰ ਸਕਦਾ, ਲੋਭੀ ਆਦਮੀ ਸੇਵਾ ਨਹੀਂ ਕਰ ਸਕਦਾ। ਲੋਭੀ ਆਦਮੀ ਤੇ ਜੇ ਉਸਨੂੰ ਨਾ ਉਸਦਾ ਘਰ ਪੂਰਾ ਹੋਇਆ, ਨਾ ਉਹਦਾ ਲਾਲਚ ਪੂਰਾ ਹੋਇਆ, ਉਹ ਦੌੜ ਜਾਂਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਸੇਵ ਕੀਤੀ ਸੰਤੋਖੀ। ਜਿਹੜੇ ਸਬਰ ਸ਼ੁਕਰ ਵਾਲੇ ਗੁਰਮੁਖ ਪਿਆਰੇ ਨੇ, ਅਸਲੀ ਅਰਥਾਂ ਵਿੱਚ ਉਹਨਾਂ ਨੇ ਸੇਵਾ ਕੀਤੀ ਹੈ, ਜਿਨੀ ਸੱਚੋ ਸੱਚ ਤੇ ਆਇਆ, ਜਿਨ੍ਹਾਂ ਨੇ ਨਰੋਲ ਸੱਚੇ ਅਕਾਲ ਪੁਰਖ ਨੂੰ ਤੇ ਸੱਚੇ ਨਾਮ ਨੂੰ ਤੇ ਆਇਆ ਹੈ, ਬਈ ਉਹਨਾਂ ਨੇ ਸਹੀ ਅਰਥਾਂ ਵਿੱਚ ਗੁਰੂ ਦੀ ਸੇਵਾ ਕੀਤੀ ਹੈ। ਉਨੀ ਮੰਦਾ ਪੈਰ ਨਾ ਰੱਖਿਓ, ਕਰ ਸੁਕਿਰਤ ਧਰਮ ਕਮਾਇਆ। ਉਹਨਾਂ ਗੁਰਮੁਖ ਪਿਆਰਿਆਂ ਨੇ ਕਿਸੇ ਮਾੜੇ ਥਾਂ ਤੇ ਪੈਰ ਨਹੀਂ ਰੱਖਿਆ। ਇਹ ਉਹਨਾਂ ਗੁਰਮੁਖਾਂ ਦੀ ਨਿਸ਼ਾਨੀ ਹੈ ਵੀ ਜਿਨ੍ਹਾਂ ਨੇ ਸੱਚ ਦੀ ਕਮਾਈ ਕੀਤੀ ਹੁੰਦੀ ਹੈ, ਜਿਨ੍ਹਾਂ ਨੇ ਗੁਰੂ ਦੀ ਸੇਵਾ ਕਰਨੀ ਹੁੰਦੀ, ਉਹ ਕਦੇ ਮਾੜੇ ਪਾਸੇ ਪੈਰ ਨਹੀਂ ਰੱਖਦੇ। ਉਹ ਕਦੇ ਪੱਬਾਂ ਕਲੱਬਾਂ ਦੇ ਵਿੱਚ, ਕਦੇ ਹੋਰ ਨੱਚਣ ਕੁੱਦਣ ਵਾਲੇ ਥਾਵਾਂ ਤੇ ਨਹੀਂ ਜਾਂਦੇ, ਉਹ ਮਾੜੇ ਪਾਸੇ ਪੈਰ ਨਹੀਂ ਰੱਖਦੇ। ਕਰ ਸੁਕਿਰਤ ਧਰਮ ਕਮਾਇਆ, ਤੇ ਉਹ ਸ੍ਰੇਸ਼ਟ ਕਿਰਤ ਕਰਦੇ ਨੇ, ਸ੍ਰੇਸ਼ਟ ਕਿਰਤ ਧਰਮ ਦੀ ਕਿਰਤ ਕਰਦੇ ਨੇ, ਅਥਵਾ ਸ੍ਰੇਸ਼ਟ ਕਿਰਤ ਗੁਰੂ ਦੀ ਸੇਵਾ ਹੈ। ਬਾਣੀ ਪੜ੍ਹਨੀ, ਗੁਰੂ ਘਰ ਦੀ ਸੇਵਾ ਕਰਨੀ, ਲੰਗਰ ਬਣਾਉਣਾ, ਝਾੜੂ ਫੇਰਨਾ, ਇਹ ਗੁਰੂ ਦੀ ਸੇਵਾ ਹੈ। ਉਹ ਸ੍ਰੇਸ਼ਟ ਕਿਰਤ ਕਰਦੇ ਨੇ ਤੇ ਧਰਮ ਕਮਾਇਆ, ਤੇ ਉਹਨਾਂ ਨੇ ਪਾਈ ਅੱਗੇ ਧਰਮ ਨੂੰ ਕਮਾਇਆ, ਸ੍ਰੇਸ਼ਟ ਕਿਰਤ ਕਰਕੇ, ਸ਼ੁਭ ਕਰਮ ਕਰਕੇ, ਤੇ ਉਹਨਾਂ ਨੇ ਅੱਗੇ ਧਰਮ ਨੂੰ ਕਮਾਇਆ, ਭਾਵ ਨਾਮ ਜਪਿਆ, ਭਗਤੀ ਕੀਤੀ, ਸੇਵਾ ਕੀਤੀ, ਸਿਮਰਨ ਕੀਤਾ, ਇਹ ਧਰਮ ਕਮਾਇਆ ਹੈ। ਉਹਨੇ ਦੁਨੀਆਂ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਉਹਨਾਂ ਗੁਰਮੁਖਾਂ ਨੇ ਦੁਨੀਆਂ ਦੇ ਬੰਧਨ ਤੋੜ ਦਿੱਤੇ, ਭਾਵ ਜਿਹੜੇ ਦੁਨੀਆਂ ਦੇ ਮੋਹ ਮਾਇਆ ਦੇ, ਲੋਕ ਲੱਜਿਆ ਦੇ ਬੰਧਨ ਸਨ, ਉਹ ਵੀ ਤੋੜ ਦਿੱਤੇ। ਅੰਨ ਪਾਣੀ ਥੋੜਾ ਖਾਇਆ, ਫਿਰ ਉਹਨਾਂ ਗੁਰਮੁਖਾਂ ਨੇ ਅੰਨ ਪਾਣੀ ਵੀ ਥੋੜਾ ਛਕਿਆ। ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਹੋ ਸਦਕੇ ਤਿੰਨਾ ਗੁਰਸਿੱਖਾਂ, ਥੋੜਾ ਸਮੇਂ ਥੋੜਾ ਹੀ ਖਾਵੇ। ਮੈਂ ਉਹਨਾਂ ਗੁਰਸਿੱਖਾਂ ਤੋਂ ਸਦਕੇ ਜਾਣਾ ਜਿਹੜੇ ਥੋੜਾ ਖਾਂਦੇ ਨੇ ਤੇ ਥੋੜਾ ਸੌਂਦੇ ਨੇ, ਕਿਉਂਕਿ ਨੀਂਦ ਦਾ ਸੰਬੰਧ ਖਾਣ ਦੇ ਨਾਲ ਹੀ ਹੈ। ਜਿੰਨਾ ਕੋਈ ਬਹੁਤਾ ਖਾਂਦਾ ਓਨਾ ਹੀ ਬਹੁਤਾ ਸੌਂਦਾ, ਜਿੰਨਾ ਬਹੁਤਾ ਖਾਓ ਓਨੀ ਬਹੁਤੀ ਨੀਂਦ ਆਓ। ਇਸੇ ਲਈ ਗੁਰਮੁਖ ਥੋੜਾ ਖਾਂਦੇ ਨੇ ਤੇ ਥੋੜਾ ਪੀਂਦੇ ਨੇ, ਅੰਨ ਪਾਣੀ ਥੋੜਾ ਖਾਇਆ, ਇਸ ਲਈ ਉਹਨਾਂ ਤੇ ਫਿਰ ਨੀਂਦ ਦਾ ਵੀ, ਆਲਸ ਦਾ ਅਸਰ ਵੀ ਘੱਟ ਹੁੰਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਉਹਨਾਂ ਗੁਰਮੁਖਾਂ ਨੇ ਅੰਨ ਪਾਣੀ ਵੀ ਥੋੜਾ ਖਾਧਾ ਹੈ। ਤੂੰ ਬਖਸ਼ੀਸੀ ਅਗਲਾ, ਨਿਤ ਦੇਵਹ ਚੜ੍ਹੈ ਸਵਾਇਆ। ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ, ਤੂੰ ਬਹੁਤ ਵੱਡੀਆਂ ਬਖਸ਼ਾਂ ਕਰਨ ਵਾਲਾ ਦਾਤਾ ਹੈ, ਨਿਤ ਦੇਵਹ, ਤੂੰ ਹਮੇਸ਼ਾ ਲਈ ਉਹਨਾਂ ਗੁਰਮੁਖਾਂ ਨੂੰ ਪਦਾਰਥ ਦੇਣਾ। ਚੜ੍ਹੈ ਸਵਾਇਆ, ਤੇਰੇ ਦਿੱਤੇ ਹੋਏ ਪਦਾਰਥ ਦਿਨ ਦੂਣੀ ਰਾਤ ਸਵਾਈ ਚੜ੍ਹਦੀ ਕਲਾ ਦੇ ਵਿੱਚ ਹੀ ਜਾਂਦੇ ਨੇ। ਵਾਹਿਗੁਰੂ ਆਪਣੇ ਪਿਆਰਿਆਂ ਨੂੰ ਬਹੁਤ ਬਖਸ਼ਾਂ ਦਿੰਦਾ ਤੇ ਫਿਰ ਜਿਵੇਂ ਜਿਵੇਂ ਦਿੰਦਾ ਉਹਦੇ ਵਿੱਚ ਘਾਟਾ ਨਹੀਂ ਆਉਂਦਾ। ਦਿਨ ਦੂਣੀ ਰਾਤ ਸਵਾਈ ਚੜ੍ਹਦੀ ਕਲਾ ਦੇ ਵਿੱਚ ਹੀ ਵਾਹਿਗੁਰੂ ਦਾ ਦਾਨ ਜਾਂਦਾ ਹੈ। ਵਡਿਆਈ ਵੱਡਾ ਪਾਇਆ, ਹਜ਼ੂਰ ਫਰਮਾਉਂਦੇ ਨੇ ਉਹਨਾਂ ਗੁਰਮੁਖਾਂ ਨੇ ਵਡਿਆਈ ਕਰਕੇ ਵੱਡਾ ਪਾਇਆ, ਵੱਡੇ ਅਕਾਲ ਪੁਰਖ ਨੂੰ ਪ੍ਰਾਪਤ ਕਰ ਲਿਆ। ਜਿੱਥੇ ਉਹ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦੇ ਨੇ, ਦੁਨੀਆਂ ਦੇ ਬੰਧਨ ਤੋੜ ਕੇ ਅੰਨ ਪਾਣੀ ਵੀ ਥੋੜਾ ਖਾਂਦੇ ਨੇ ਤੇ ਵਾਹਿਗੁਰੂ ਪਰਮੇਸ਼ਰ ਦੀਆਂ ਬਖਸ਼ਾਂ ਹਾਸਲ ਕਰਦੇ ਨੇ, ਉੱਥੇ ਵਾਹਿਗੁਰੂ ਦੀ ਵਡਿਆਈ ਕਰਕੇ, ਵੱਡੇ ਦੀ ਵਡਿਆਈ ਕਰਕੇ, ਤੇ ਉਹਨਾਂ ਨੇ ਵੱਡੇ ਵਾਹਿਗੁਰੂ ਪਰਮੇਸ਼ਰ ਨੂੰ ਵੀ ਪ੍ਰਾਪਤ ਕਰ ਲਿਆ। ਵਡਿਆਈ ਕਰਕੇ ਹੀ ਵੱਡਾ ਪਰਮੇਸ਼ਰ ਮਿਲਦਾ, ਵਡਿਆਈ ਕਰਕੇ ਹੀ ਰੱਬ ਦੀ ਪ੍ਰਾਪਤੀ ਹੁੰਦੀ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ ਇਸੇ ਲਈ ਤੇ ਆਖਿਆ ਹੈ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ ਕਹੋ ਨਾਨਕ ਤਿਸ ਪਯੋ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ। ਇਉਂ ਨਾ ਗੁਰਮੁਖਾਂ ਨੇ ਵਡਿਆਈ ਕਰਕੇ ਸਿਫਤ ਸਲਾਹ ਕਰਕੇ ਵੱਡੇ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ ਹੈ ਤੇ ਆਪਣਾ ਜੀਵਨ ਸਫਲ ਕਰ ਲਿਆ ਹੈ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ। ਤੇ ਨਾਲ ਇੱਕ ਸ਼ਲੋਕ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦਾ ਵੀ ਆਇਆ ਹੈ। ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਨੇ, ਆਪਾਂ ਇਹਨਾਂ ਨੂੰ ਸੁਣਿਆ ਤੇ ਇਹਨਾਂ ਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਤੂੰ ਬਖਸ਼ੀਸੀ ਅਗਲਾ ਨਿਤ ਦੇਵੈ ਹੈ ਚੜ੍ਹੈ ਸਵਾਇਆ, ਵਡਿਆਈ ਵੱਡਾ ਪਾਇਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।